دوہرا پئی پربھات مہاراج کے ملے پرس پر برند نیمانی قرآن سب شیر گر گرا بلند
واہ گرو جی کا خالصہ
واہ
گرو جی کی فتح پرم ستکار یوگ سنمان یوگ گرو کا خاص روپ گرو خالصہ ساتھ سنگت جن کے بھاگ بڑے ہیں بھائی تن سادھو سنگ مکھ جڑے وڈیا بھاگاں والے ہو نویں پاتشاہ تن تن شری گرو تیگ بہادر صاحب جی مہاراج جی دے پرم پوتر پاون استھان تے جگو جگ اٹل ستگرو شبد اوتار ستگرو آد گرو شری گرو گرنتھ صاحب جی مہاراج جی دے پاون پوتر چرنا کملا چ سندیا ویلے دے سجے ہوئے دیوانا چ حاضریاں بھر کے نتا پرتی ستگران دا پاون پوتر اتہاس بڑی شردا بھاونا ستکار سہت سرمن کر رہے تن شری گرو ہر رائے صاحب جی مہاراج جی مالوے دے علاقے چ جنگل دے دیش چ پہنچے ہوئے نے ایتھے کوڑے راکاں دا نواس ہے انہاں دی ساری زمین جائیداد ہے ایتھے مہاراج کے راک وی رہندے نے جو سرکی باساں وانگر ٹکانا بدلتے رہندے سن انہاں نوں پنڈ وساؤن واسطے نگر وساؤن واسطے کتے کوئی زمین پراپت نہیں سی ہو رہی اور یہ جڑے مہاراج کے راک ہن یہ پٹیالے دے راجیاں دے وڈیریاں دی کتھا ہے انہاں دی کی حالت سی ستگرو گرو ہر رائے صاحب جی نے کیویں انہاں نوں راج بھاگ بخشے بہت زیادہ انہاں دی دردشا سی ایتھوں تک کہ انہاں دیاں گھر والیاں کوڑے راکاں دے زمین دے وچ جا کے اتھے خوہ تو پانی بھرن جاندیاں تاں وی انہاں دی بے ادبی کیتی جاندی بے پتی کیتی جاندی سی کوڑے راک انیکاں پرکار دے شلیل بول بول دے سن اور انیکاں پرکار دیاں پیڑیاں حرکتاں کر دے سن ایک نمی ویائی آئی ہوئی مراجکیاں دی نوں انہیں جدوں کوڑے راکاں والوں اس طرح دی حرکت ویکھی تے ویکھ کے انہیں آ کے جنہیں مراج کے راک سن انہاں ساریاں نوں لانتاں پائیاں ترکاراں پائیاں کہ تہاڈے جیون تے ہی ترکار ہے جے تسیں جیوندیاں جی اپنیاں گھر والیاں دی عزت نوں برقرار نہیں رکھ سکدے تے تہاڈے جیون دا کی فائدہ یہ جگہ ہی تہانوں چھڈ کے چلے جانا چاہیے مہاراج کے راک بڑے فکر مند ہوئے گل سن کے بہت زیادہ چنتت ہوئے انہاں نے وچار کیتی سارے نے رل کے ہن کی کریے تو دھن گرو ہر رائے صاحب جی مہاراج جی دا سروپ نظر آیا یہ ستگراں دی شرن وچ آئے ستگراں نوں آ کے انہاں نے بےنتی کیتی مہاراج کرپا کرو تہاڈے بنا ساڈا کوئی رکھک نہیں ہے تسی ہن ساڈے تے دیا کرو ساڈا پنڈ وس جائے نگر وس جائے تے اسی سکھ دے نال رہ سکدے ہاں نہیں تاں ساڈی تاں زندگی وی جیونا نرکاں دے سمان ہو رہی ہن ساڈے پروار دن پرتی دن وڈے ہو رہے نے ایداں اسی کنی ک دیر تک سرکی واساں وانگر پھردے رہاں گے گرو ہر رائے صاحب جی نے انہاں نوں حوصلہ دتا بھائی کوئی گل نہیں تہاڈا بچن چلاواں گے تہانوں رہن واسطے جگہ وی دیواں گے اے اسی بچن کردے او کوڑے راکاں نوں ستگرو گرو ہر رائے صاحب جی نے سدیا انہاں نوں بلا کے آکھیا بھائی تہاڈے والوں بڑیاں ودھیکیاں ہن ਇਹ ਮਹਾਰਾਜ ਕੇ ਰਾਕਾਂ ਨੂੰ ਏਦਾਂ ਕਰੋ, ਤੁਸੀਂ ਪੰਜ ਹਲਾਂ ਦੀ ਜ਼ਮੀਨ ਦੇ ਦਿਓ। ਕਹਿਣ ਲੱਗੇ ਜੀ ਪੰਜ ਹਲਾਂ ਦੀ ਜ਼ਮੀਨ ਚ ਇਹਨਾਂ ਦਾ ਕਿਵੇਂ ਗੁਜ਼ਾਰਾ ਚੱਲੇਗਾ, ਪਿੰਡ ਵਸਾਣਗੇ ਕਿ ਵਾਹਣਗੇ ਖਾਣਗੇ। ਗੁਰੂ ਹਰਿਰਾਏ ਸਾਹਿਬ ਨੇ ਬਚਨ ਕੀਤਾ, ਅਸੀਂ ਇੰਨੀ ਬਰਕਤ ਪਾ ਦਿਆਂਗੇ ਇਹਨਾਂ ਦੇ ਪੰਜ ਹਲਾਂ ਦੀ ਜ਼ਮੀਨ ਵਿਚ ਹੀ ਕਿ ਇਥੋਂ ਖਾ ਵੀ ਲੈਣਗੇ, ਵਾਹ ਵੀ ਲੈਣਗੇ ਔਰ ਆਪਣਾ ਪਿੰਡ ਵੀ ਵਸਾ ਲੈਣਗੇ। ਪਰ ਇਹਨਾਂ ਨੇ ਅੱਗੋਂ ਇਨਕਾਰ ਕੀਤਾ, ਕਹਿੰਦੇ ਜੀ ਤੁਸੀਂ ਪੰਜ ਹਲਾਂ ਦੀ ਗੱਲ ਕਰਦੇ, ਅਸੀਂ ਤੇ ਹਲ ਦੀ ਨੋਕ ਜਿੰਨੀ ਜ਼ਮੀਨ ਵੀ ਇਹਨਾਂ ਨੂੰ ਨਹੀਂ ਦੇਣੀ। ਸਾਡੇ ਵਡੇਰਿਆਂ ਦਾ ਕਸਨ ਹੈ, ਗਰਾਸ ਦਿਓ ਪਰ ਵਾਸ ਨਾ ਦਿਓ। ਅਸੀਂ ਤਾਂ ਉਸੇ ਨਕਸ਼ੇ ਕਦਮਾਂ ਤੇ ਚੱਲਣਾ, ਇਹਨਾਂ ਨੂੰ ਅੱਜ ਅਸੀਂ ਵਸਣ ਨੂੰ ਜਗ੍ਹਾ ਦੇ ਦਿੱਤੀ, ਇਹ ਸਾਡੇ ਸ਼ਰੀਕ ਬਣ ਜਾਣਗੇ, ਸਾਡੇ ਨਾਲ ਹੀ ਕੱਲ ਨੂੰ ਲੜਾਈ ਝਗੜਾ ਕਰਨਗੇ, ਇਸ ਕਰਕੇ ਅਸੀਂ ਇਹਨਾਂ ਨੂੰ ਜ਼ਮੀਨ ਜਦਾਦ ਨਹੀਂ ਦੇ ਸਕਦੇ, ਇਹ ਜ਼ਮੀਨ ਸਾਡੀ ਹੈ। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਇਹਨਾਂ ਨੇ ਇਸ ਤਰ੍ਹਾਂ ਸਾਫ਼ ਜਵਾਬ ਦੇ ਦਿੱਤਾ। ਹੁਣ ਮਹਾਰਾਜ ਕੇ ਰਾਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਕੌੜੇ ਰਾਕ ਜਵਾਬ ਦੇ ਕੇ ਚਲੇ ਗਏ ਨੇ, ਉਹ ਸੁਣ ਕੇ ਉਸ ਵਕਤ ਉਨ੍ਹਾਂ ਨੂੰ ਬੜੀ ਭਾਰੀ ਚਿੰਤਾ ਹੋਈ, ਦੁਖੀ ਹੋਏ। ਪਰ ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਇਨ੍ਹਾਂ ਦਾ ਹੱਲ ਕੱਢ ਰਹੇ ਨੇ। ਆਓ ਮਨ ਵਿਰਤੀਆਂ ਇਕਾਗਰ ਕਰੀਏ, ਇਹ ਸਾਰਾ ਇਤਿਹਾਸ ਸਰਵਣ ਕਰੀਏ। ਅੱਜ ਜਿਹੜੇ ਰਾਜੇ ਬਣੇ ਹੋਏ ਨੇ, ਬਾਦਸ਼ਾਹ ਬਣੇ ਹੋਏ ਨੇ, ਇਨ੍ਹਾਂ ਦੇ ਵਡੇਰਿਆਂ ਦੀ ਕੀ ਦਸ਼ਾ ਸੀ, ਹਾਲਤ ਸੀ, ਕਿਵੇਂ ਸਤਿਗੁਰੂ ਜੀ ਨੇ ਇਨ੍ਹਾਂ ਨੂੰ ਬਖਸ਼ਿਸ਼ਾਂ ਕੀਤੀਆਂ ਨੇ, ਗੁਰੂ ਘਰ ਵੱਲੋਂ ਕਿਵੇਂ ਇਨ੍ਹਾਂ ਨੂੰ ਬਰਕਤਾਂ ਪ੍ਰਾਪਤ ਹੋਈਆਂ ਨੇ, ਉਹ ਸਾਰਾ ਇਤਿਹਾਸ ਬੜੇ ਵਿਸਥਾਰ ਸਹਿਤ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅੰਕਿਤ ਕਰ ਰਹੇ ਨੇ। ਸਰਵਣ ਕਰੀਏ, ਸਰਵਣ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਭਈ ਪ੍ਰਭਾਤ ਮਹਾਰਾਜ ਕੇ ਮਿਲੇ ਪਰਸ ਪਰ ਬ੍ਰਿੰਦ।
ਜਦੋਂ ਪ੍ਰਭਾਤ ਵੇਲਾ ਹੋਇਆ, ਉਹ ਦਿਨ ਤਾਂ ਬੀਤ ਗਿਆ ਜਿਸ ਦਿਨ ਸਤਿਗੁਰਾਂ ਨੇ ਕੌੜੇ ਰਾਕਾਂ ਨੂੰ ਸੱਦ ਕੇ ਉਨ੍ਹਾਂ ਨੂੰ ਪੁੱਛਿਆ ਸੀ, ਉਹ ਦਿਨ ਤੇ ਰਾਤ ਬੀਤ ਗਈ। ਅਗਲਾ ਦਿਨ ਹੋਇਆ, ਪ੍ਰਭਾਤ ਵੇਲਾ ਹੋਇਆ ਤੇ ਜਿੰਨੇ ਮਹਾਰਾਜ ਕੇ ਰਾਕ ਸਨ, ਜ਼ਿਮੀਦਾਰ ਸਨ, ਇਹ ਸਾਰੇ ਉੱਠੇ ਨੇ, ਉੱਠ ਕੇ ਆਪਸ ਵਿਚ ਮਿਲੇ ਨੇ, ਇਕੱਠੇ ਹੋਏ ਹਨ।
ਨੈ ਮਾਨੀ ਕੋਰਾਨ ਸਭ ਸ਼੍ਰੀ ਗੁਰ ਗੇਰਾ ਬਿਲੰਦ।
ਇਹਨਾਂ ਨੂੰ ਪਤਾ ਲੱਗ ਗਿਆ ਕਿ ਕੌੜੇ ਰਾਕਾਂ ਨੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੇ ਬਚਨ ਨਹੀਂ ਮੰਨੇ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਉਹਨਾਂ ਕੌੜੇ ਰਾਕਾਂ ਨੂੰ ਸੱਦ ਕੇ ਹੁਕਮ ਵੀ ਕੀਤਾ ਕਿ ਤੁਸੀਂ ਕੁਝ ਜ਼ਮੀਨ ਪੰਜ ਕੁ ਹਲਾਂ ਦੀ ਇਨ੍ਹਾਂ ਨੂੰ ਦੇ ਦਿਓ, ਪਰ ਉਨ੍ਹਾਂ ਨੇ ਸਤਿਗੁਰਾਂ ਦਾ ਬਚਨ ਨਹੀਂ ਪਾਲਿਆ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਨਹੀਂ ਮੰਨੇ, ਅੱਗੋਂ ਇਨਕਾਰ ਕਰਕੇ ਚਲੇ ਗਏ ਹਨ।
ਜੋ ਪਈ ਦਰਸ਼ਨ ਪਰਮ ਪਾਵਨੋ ਕਰਕੇ,
ਕਹਿੰਦੇ ਨੇ ਚਲੋ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰੀਏ। ਹੁਣ ਗੁਰੂ ਹਰਿਰਾਏ ਸਾਹਿਬ ਨੂੰ ਚੱਲ ਕੇ ਮਿਲ ਕੇ ਸਮੱਸਿਆ ਦਾ ਕੋਈ ਹੱਲ ਲੱਭੀਏ, ਇਸ ਸਮੱਸਿਆ ਦਾ ਕੋਈ ਸਮਾਧਾਨ ਪ੍ਰਾਪਤ ਕਰੀਏ। ਇਹ ਸਾਰੇ ਮਿਲ ਕੇ ਜਿੰਨੇ ਮਹਾਰਾਜ ਕੇ ਦੇ ਰਾਕ ਸਨ, ਜ਼ਿਮੀਦਾਰ ਸਨ, ਆ ਪਟਿਆਲੇ ਦੇ ਰਾਜਿਆਂ ਦੇ ਵਡੇਰੇ ਸਨ, ਇਹ ਸਾਰੇ ਇਕੱਠੇ ਹੋ ਕੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ, ਆ ਕੇ ਸਤਿਗੁਰਾਂ ਦੇ ਪਰਮ ਪਵਿੱਤਰ ਪਾਵਨ ਦਰਸ਼ਨ ਕੀਤੇ ਹਨ।
ਪਦ ਅਰਬਿੰਦ ਸੀਸ ਕੋ ਤਰਕੈ,
ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਦੇ ਉੱਤੇ ਇਨ੍ਹਾਂ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਆ ਕੇ ਸਿਰ ਰੱਖਿਆ, ਸਿਰ ਰੱਖ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਬੈਠੇ ਨਿਕਟ ਸਕਲ ਕਰ ਬੰਦ,
ਸਾਰੇ ਹੱਥ ਜੋੜ ਕੇ ਹੱਥ ਬੰਨ ਕੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਬੈਠ ਗਏ ਨੇ। ਦੁਖੀ ਬਹੁਤ ਨੇ, ਵਿਆਕੁਲ ਬਹੁਤ ਨੇ। ਹੁਣ ਜਿਨ੍ਹਾਂ ਕੋਲ ਰਹਿਣ ਵਾਸਤੇ, ਵਸੇਬੇ ਵਾਸਤੇ ਨਗਰ ਨਹੀਂ ਹੈ, ਆਪਣਾ ਮਕਾਨ ਨਹੀਂ ਹੈ, ਛੱਤ ਨਹੀਂ ਹੈ, ਕਿੰਨੇ ਦੁਖੀ ਹੋਣਗੇ ਉਹ ਬੰਦੇ, ਕਿੰਨੇ ਵਿਆਕੁਲ ਹੋਣਗੇ। ਸਤਿਗੁਰਾਂ ਦੇ ਚਰਨਾਂ ਵਿਚ ਹੱਥ ਬੰਨ ਕੇ ਬੜੇ ਦੁਖੀ ਹੋਏ, ਵਿਆਕੁਲ ਹੋਏ, ਆ ਕੇ ਬੈਠੇ ਹਨ।
ਕਿਰਪਾ ਦ੍ਰਿਸ਼ਟ ਸੋ ਪਿਖਤ ਮੁਕੰਦ।
ਮੁਕਤੀ ਦਾਤੇ, ਮੁਕੰਦ ਕਹਿੰਦੇ ਨੇ ਮੁਕਤੀ ਦੇਣ ਵਾਲੇ ਨੂੰ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਮੁਕਤੀ ਪ੍ਰਦਾਨ ਕਰਨ ਵਾਲੇ ਮੁਕਤੀ ਦਾਤੇ ਨੇ। ਐਸੇ ਸਤਿਗੁਰੂ ਜੀ ਨਾਲ ਜਿੰਨੇ ਰਾਹਕ ਆਏ ਨੇ, ਮਹਾਰਾਜ ਕਿਹਦੇ ਰਾਹਕ ਨੇ, ਇਨ੍ਹਾਂ ਸਾਰਿਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਦੇ ਹਨ।
ਅਵਨੀ ਲੈਣ ਕੋ ਸਕਲ ਪ੍ਰਸੰਗ,
ਜ਼ਮੀਨ ਲੈਣ ਦਾ ਜਿਹੜਾ ਸਾਰਾ ਪ੍ਰਸੰਗ ਹੈ, ਜਿਵੇਂ ਸਤਿਗੁਰਾਂ ਨੇ ਕੌੜੇ ਰਾਖਾਂ ਨੂੰ ਸੱਦ ਕੇ ਉਨ੍ਹਾਂ ਨੂੰ ਕਿਹਾ ਸੀ ਇਨ੍ਹਾਂ ਨੂੰ ਪੰਜ ਹਲਾਂ ਦੀ ਜ਼ਮੀਨ ਦੇ ਦਿਓ, ਉਥੇ ਆਪਣਾ ਇਹ ਮਕਾਨ ਬਣਾ ਲੈਣਗੇ, ਆਪਣੀ ਰਹਾਇਸ਼ ਕਰ ਲੈਣਗੇ, ਉਥੇ ਹੀ ਵਾਹੀ ਕਰਕੇ ਆਪਣੇ ਪੇਟ ਪਾਲ ਲੈਣਗੇ। ਜਿਵੇਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਉਨ੍ਹਾਂ ਕੌੜੇ ਰਾਖਾਂ ਨੂੰ ਸਾਰਿਆਂ ਨੂੰ ਸੱਦ ਕੇ ਜ਼ਮੀਨ ਮੰਗਣ ਦੀ ਗੱਲ ਕਹੀ ਸੀ।
ਕਯੋ ਪਯੋ ਜਿਮ ਕੋਰਨ ਸੰਗ,
ਜਿਵੇਂ ਕੌੜੇ ਰਾਖਾਂ ਦੇ ਨਾਲ ਗੱਲਬਾਤ ਹੋਈ ਸੀ, ਬਚਨ ਬਿਲਾਸ ਹੋਏ ਸਨ, ਉਹ ਸਾਰੇ ਬਚਨ ਬਿਲਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਮਹਾਰਾਜ ਕੇ ਰਾਖਾਂ ਨੂੰ ਦੱਸੇ ਹਨ ਕਿ ਭਾਈ ਅਸੀਂ ਤੁਹਾਡੇ ਵਾਸਤੇ ਕੌੜੇ ਰਾਖਾਂ ਨਾਲ ਗੱਲ ਕੀਤੀ ਹੈ, ਪਰ ਉਨ੍ਹਾਂ ਨੇ ਸਾਨੂੰ ਅੱਗੋਂ ਸਾਫ ਜਵਾਬ ਦੇ ਦਿੱਤਾ, ਇਨਕਾਰ ਕਰ ਦਿੱਤਾ ਹੈ।
ਸੁਣ ਕੇ ਦੀਨ ਹੋਏ ਕਰ ਭਨੈ,
ਜਦੋਂ ਸਤਿਗੁਰਾਂ ਕੋਲੋਂ ਇਨ੍ਹਾਂ ਨੇ ਸਾਰਾ ਪ੍ਰਸੰਗ ਸੁਣ ਲਿਆ, ਸੁਣ ਕੇ ਹੱਥ ਜੋੜ ਕੇ ਬੜੇ ਦੀਨ ਹੋ ਕੇ ਬਹੁਤ ਜਿਆਦਾ ਨਿਮਰਤਾ ਸਹਿਤ ਹਲੀਮੀ ਦੇ ਨਾਲ ਝੁਕ ਕੇ ਹੱਥ ਜੋੜਦੇ ਨੇ।
ਰਾਵਰ ਤੇ ਸਭ ਕਾਰਜ ਬਣੇ,
ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਤੁਹਾਡੇ ਤੋਂ ਸਾਰੇ ਕਾਰਜ ਬਣ ਸਕਦੇ ਨੇ। ਮਹਾਰਾਜ ਤੁਹਾਡੇ ਬਿਨਾਂ ਸਾਡਾ ਇਹ ਕਾਰਜ ਸਿੱਧ ਨਹੀਂ ਹੋਣਾ, ਜੇ ਤੁਸੀਂ ਨਾ ਕਰ ਸਕੇ ਤੇ ਫਿਰ ਕੋਈ ਵੀ ਨਹੀਂ ਕਰ ਸਕੇਗਾ। ਮਹਾਰਾਜ ਤੁਸੀਂ ਕਰਤਾ ਪੁਰਖ ਹੋ, ਦਿਆਲ ਹੋ, ਕਿਰਪਾਲ ਹੋ, ਸਾਡੇ ਤੇ ਦਇਆ ਕਰੋ, ਕਿਰਪਾ ਕਰੋ। ਮਹਾਰਾਜ ਸਾਡਾ ਇਹ ਕਾਰਜ ਤੁਹਾਡੇ ਕਰਕੇ ਹੀ ਬਣ ਸਕਦਾ ਹੈ, ਹੋ ਸਕਦਾ ਹੈ।
ਅਗਮ ਹੋਏ ਬੋ ਸੁਗਮ ਕਰਨ ਤੇ,
ਜਿਹੜਾ ਔਖਾ ਕੰਮ ਵੀ ਹੁੰਦਾ ਮਹਾਰਾਜ, ਔਖੇ ਤੋਂ ਔਖਾ ਕੰਮ ਵੀ ਤੁਸੀਂ ਸੌਖੇ ਢੰਗ ਨਾਲ ਕਰ ਦਿੰਦੇ ਹੋ। ਹੇ ਗੁਰੂ ਹਰਿਰਾਏ ਸਾਹਿਬ, ਤੁਸੀਂ ਐਸੇ ਸਮਰੱਥ ਦੇਵੋ ਕਿ ਜਿਹੜਾ ਕੰਮ ਅਗਮ ਹੈ, ਅਗਮ ਕਹਿੰਦੇ ਨੇ ਔਖੇ ਨੂੰ, ਕੋਈ ਔਖਾ ਕਾਰਜ ਹੈ, ਉਸ ਔਖੇ ਤੋਂ ਔਖੇ ਕੰਮ ਨੂੰ ਤੁਸੀਂ ਸੁਗਮ ਢੰਗ ਨਾਲ, ਸੌਖੇ ਢੰਗ ਨਾਲ, ਸੌਖੇ ਤਰੀਕੇ ਨਾਲ ਕਰ ਸਕਦੇ ਹੋ।
ਜਿਨ੍ਹਾਂ ਸੁਗਮ ਤੇ ਅਗਮ ਰਚੰਤੇ,
ਜਿਨ੍ਹਾਂ ਵਾਸਤੇ ਜਿਹੜਾ ਕੰਮ ਬੜਾ ਸੁਗਮ ਹੁੰਦਾ, ਔਖਾ ਹੁੰਦਾ, ਉਸ ਔਖੇ ਕੰਮ ਨੂੰ ਤੁਸੀਂ ਸੌਖਾ ਕਰ ਦਿੰਦੇ ਹੋ, ਤੇ ਜਿਨ੍ਹਾਂ ਵਾਸਤੇ ਕੋਈ ਕੰਮ ਸੌਖਾ ਹੁੰਦਾ, ਉਹ ਸੌਖਾ ਕੰਮ ਔਖਾ ਵੀ ਬਣਾ ਦਿੰਦੇ ਹੋ। ਤੁਹਾਡੇ ਹੱਥ ਵਿਚ ਸਾਰਾ ਕੁਝ ਹੈ ਮਹਾਰਾਜ, ਔਖੇ ਕੰਮ ਨੂੰ ਸੌਖਾ ਕਰ ਸਕਦੇ ਹੋ, ਤੇ ਜਿਹੜਾ ਸੁਖਾਲਾ ਤੇ ਸੌਖਾ ਕੰਮ ਹੈ ਉਹਨੂੰ ਮਹਾਰਾਜ ਜੀ ਤੁਸੀਂ ਬੜਾ ਔਖਾ ਬਣਾ ਸਕਦੇ ਹੋ।
ਨਹੀਂ ਆਸਰਾ ਦੂਸਰ ਕੋਈ,
ਮਹਾਰਾਜ ਸਾਨੂੰ ਤੁਹਾਡੇ ਤੋਂ ਬਿਨਾਂ ਕੋਈ ਦੂਸਰਾ ਆਸਰਾ ਨਹੀਂ ਹੈ, ਸਾਨੂੰ ਸਾਰਿਆਂ ਨੂੰ ਸਿਰਫ ਤੁਹਾਡੇ ਚਰਨਾਂ ਦਾ ਆਸਰਾ ਹੈ। ਹੇ ਗੁਰਦੇਵ, ਹੇ ਸਤਿਗੁਰੂ ਜੀ, ਸਾਨੂੰ ਤੁਹਾਡੇ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ।
ਤੁਮਰੇ ਚਰਨ ਪਰਾਇਣ ਹੋਈ,
ਅਸੀਂ ਸਾਰੇ ਤੁਹਾਡੇ ਚਰਨਾਂ ਦੇ ਪਰਾਇਣ ਹਾਂ, ਤੁਹਾਡੇ ਚਰਨਾਂ ਦੇ ਅਧੀਨ ਹਾਂ। ਮਹਾਰਾਜ ਤੁਹਾਡਾ ਸਾਨੂੰ ਸਾਰਿਆਂ ਨੂੰ ਆਸਰਾ ਹੈ, ਤੁਹਾਡੇ ਆਸਰੇ ਬਿਨਾਂ ਸਾਨੂੰ ਕੋਈ ਆਸਰਾ ਨਹੀਂ।
ਹੋਏ ਉਪਾਏ ਸੋ ਦਿਓ ਬਤਾਈ,
ਮਹਾਰਾਜ ਕਿਰਪਾ ਕਰਕੇ ਹੁਣ ਤੁਸੀਂ ਦੱਸੋ, ਹੁਣ ਤੁਸੀਂ ਕੋਈ ਉਪਾਅ ਦੱਸੋ। ਸਾਨੂੰ ਤਾਂ ਕੋਈ ਉਪਾਅ ਨਹੀਂ ਸੁਝਦਾ, ਸਾਨੂੰ ਤਾਂ ਕੋਈ ਮਾਰਗ ਨਜ਼ਰ ਨਹੀਂ ਆਉਂਦਾ, ਤੁਸੀਂ ਆਪ ਕਿਰਪਾ ਕਰਕੇ ਸਾਨੂੰ ਕੋਈ ਉਪਾਅ ਦੱਸੋ, ਜਿਹੜਾ ਉਪਾਅ ਅਸੀਂ ਸਾਰੇ ਢੰਗ ਨਾਲ ਤਰੀਕੇ ਨਾਲ ਕਰ ਸਕੀਏ।
ਯਥਾ ਵਾਸ ਹਮ ਤੇ ਬਣ ਆਈ,
ਜਿਹਦੇ ਨਾਲ ਸਾਡਾ ਵਾਸ ਬਣ ਜੇ, ਸਾਡਾ ਨਗਰ ਵੀ ਵਸ ਜੇ। ਅਸੀਂ ਵੀ ਚਾਹੁੰਦੇ ਮਹਾਰਾਜ ਸਾਡਾ ਨਗਰ ਹੋਵੇ, ਅਸੀਂ ਆਪਣੇ ਨਗਰ ਵਿਚ ਰਹਿੰਦੇ ਹੋਈਏ, ਸਾਡੇ ਆਪਣੇ ਮਕਾਨ ਹੋਣ, ਆਪਣੀਆਂ ਛੱਤਾਂ ਹੋਣ। ਮਹਾਰਾਜ ਇਹ ਸਾਡਾ ਸਾਰਿਆਂ ਦਾ ਸੰਕਲਪ ਹੈ, ਮਹਾਰਾਜ ਕਿਰਪਾ ਕਰਕੇ ਤੁਸੀਂ ਕੋਈ ਉਪਾਅ ਦੱਸੋ, ਜਿਹਦੇ ਨਾਲ ਸਾਡਾ ਸਾਰਿਆਂ ਦਾ ਆਪਣਾ ਵਸੇਬਾ ਹੋਵੇ, ਅਸੀਂ ਸਾਰੇ ਇੱਕ ਨਗਰ ਵਿਚ ਰਹਿ ਕੇ ਆਪਣਾ ਵਾਸ ਕਰ ਸਕੀਏ।
बिना बास ते ने विश्राम।
महाराज जी बिना वसेबे तो सानू किते टिकाणा नहीं मिल सकदा, सानू किते विश्राम दी प्राप्ति नहीं हो सकदी।
लाज बढ़ाई ने बिन ताम।
महाराज बिना घर तो इज्जत नहीं हुंदी, इज्जत भी उन्हां बंदियां दी हुंदी है जिन्हां दा घर घाट होवे। जिन्हां बंदियां दा घर घाट नहीं हुंदा, लोक पहले ही कह दिंदे ने, कहिंदे ने इहनू की है, इहदा ना घर है ना घाट है। उन्हां बंदियां दी इज्जत नहीं हुंदी समाज विच, उन्हां दा सत्कार नहीं हुंदा। महाराज बिना घर तो बंदे दी इज्जत नहीं बनदी, इस करके कृपा करो दया करो साडा भी घर होवे ता जो साडी भी इज्जत बरकरार रहे।
श्री हर राय गुरु सुन कान।
धन गुरु हर राय साहब जी महाराज जी ने ना महाराज के राकां दी बेनती सुनी है, इना दी फरियाद सतगुरु जी ने सुनी है।
बिनती सिखन की न मान।
तो गरीब नवाज सच्चे पातशाह जी महाराज जी ने सुनिया कि ना सिखा ने बड़े प्यार नाल सानू बेनती कीती है।
पए दीन से चाहत धरनी।
लागे जेड़े सिख बैठे सी उना ने भी सिफारिश कीती, उन्हां ने भी गुरु हर राय साहब नूं बेनती कीती, महाराज इन्हां दी बेनती प्रवान कर लो, इन्हां नूं रहण वास्ते कोई जमीन दा प्रबंध कर दिओ। एदा नाल बैठे सिखां ने भी सिफारिश कीती है।
तिनके हित की बानी बरनी।
तो सतगुरु जी ने उस वेले विचार कीती, विचार करके इन्हां दे भले वास्ते महाराज जी ने बचन बोले। जिन्हां बचना विच ना महाराज के राकां दा भला छुपिया होया सी, ओ भले दे बचन महाराज सच्चे पातशाह जी ने कहे, कहण लगे,
करो कूच तुम अपनो डेरा।
महाराज जी कहण लगे, भाई सुनो, हुण तुहानू असी तरीका दस दिने नगर वसाण दा। तुसी सवेरे जिथे रहिंदे हो ना, हुण अजकल जिथे रह रहे हो, उथों कल सवेरे अपना डेरा लै के कूच करो। चल पो सवेरे सवेरे जिधर नू तुहाडा दिल करे चित करे उसे पासे नू मुंह करके चल पो।
लेकर सर्ब साथ इक बेरा।
जिन्ने तुहाडे नाल दे तुहाडे संगी ने साथी ने परिवार ने अपने सारे टबरां नू सारे परिवार नू नाल लैके इकट्ठे चल पो।
चलत जा संध्या पर जाए।
चलदिया चलदिया जिस जगह ते तुहानू शाम पै जे, सारा दिन टुरदे रहना, सारा दिन रुकना नहीं है। महाराज कहंदे सवेरे सवेरे चल पो ते टुरदे रहो, सहजे सहजे टुरदे चले जाओ, ते चलदिया चलदिया जिथे तुहानू शाम पै जाए।
तैं डेरे को ले ओ टिकाए।
उस जगह ते तुसी डेरा कर लेना, सारा दिन चली जाना, चलदिया चलदिया जिथे तुहानू शाम पै जे उथे तुसी चल के डेरा कर लेना, उथे तुसी अपनी छावनी पा लेनी।
रचो सदन सब ग्राम बसावो।
उथे तुसी अपने घर बना लेने ने पक्के, उथे ही तुसी पिंड बसा लेना। ओही जगह किसे नू नहीं पुछना भी ओ जमीन केदी है, कहदे जेदी मर्जी जमीन होवे, जेदी मर्जी जगह होवे, बस तुसी उस जगह ते अपने घर बना लेने ने अपना पिंड बसा लेना है।
करो बास को मिल सुख पावो।
ते सारे जने रल के मिल के निवास करो, निवास करके तुहानू सारे सुख सारियां समृद्धियां उसे नगर दे विचों प्राप्त होणगियां।
कहां बिगन जे होए तुम्हारे।
उथे जे तुहानू किसे प्रकार दा कोई बिघन आवेगा, बिघन उथे भी आवेगा। महाराज कहंदे जे किसे प्रकार दा तुहानू कोई बिघन, किसे प्रकार दी तुहानू कोई समस्या उस जगह ते आवेगी।
सतगुर होए सहाए दे तारे।
गुरु नानक साहब तुहाडी मदद करनगे। जे तुहानू उत्थे कोई किसे प्रकार दा बिघन पवेगा ना, किसे प्रकार दी कोई समस्या आवेगी, ते सतगुरु गुरु नानक साहब जी तुहाडी सहायता करनगे, तुहाडे बिघन टाल देणगे, तुहाडियां सारियां समस्यावां टल जाणगियां।
इम सुन के सदरे कर बंद।
एदां सतगुरु जी दे बचन इन्हां ने सुने ने, ਸੁਣ ਕੇ ਸਾਰਿਆਂ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ।
ਕੀਨ ਬੰਦਨਾ ਪਦ ਹਰ ਬਿੰਦ,
ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦੇ ਉੱਤੇ ਇਨ੍ਹਾਂ ਨੇ ਵੰਦਨਾ ਕੀਤੀ ਹੈ। ਮਹਾਰਾਜ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਹੈ।
ਮਾਨਿਓ ਹੁਕਮ ਸਿਧਕੋਰ ਤਾਰਾ,
ਸਤਿਗੁਰਾਂ ਦਾ ਹੁਕਮ ਮੰਨਿਆ ਔਰ ਗੁਰੂ ਦਾ ਹੁਕਮ ਮੰਨ ਕੇ ਉਹਦੇ ਤੇ ਭਰੋਸਾ ਕੀਤਾ। ਸਿਦਕ ਕਹਿੰਦੇ ਨੇ ਭਰੋਸੇ ਨੂੰ, ਕੱਲਾ ਹੁਕਮ ਮੰਨਿਆ ਨਹੀਂ, ਉਸ ਹੁਕਮ ਤੇ ਭਰੋਸਾ ਵੀ ਕੀਤਾ ਕਿ ਜੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਅਸੀਂ ਤੁਹਾਡੀ ਮਦਦ ਕਰਾਂਗੇ, ਉੱਥੇ ਗੁਰੂ ਨਾਨਕ ਸਾਹਿਬ ਤੁਹਾਡੀ ਸਹਾਇਤਾ ਕਰਨਗੇ ਤੇ ਸਤਿਗੁਰੂ ਜੀ ਜ਼ਰੂਰ ਸਹਾਇਤਾ ਕਰਨਗੇ। ਏਦਾਂ ਇਨ੍ਹਾਂ ਨੇ ਸਤਿਗੁਰਾਂ ਦੇ ਬਚਨ ਮੰਨ ਕੇ ਮਹਾਰਾਜ ਜੀ ਤੇ ਸਿਦਕ ਰੱਖਿਆ, ਸਤਿਗੁਰਾਂ ਤੇ ਭਰੋਸਾ ਰੱਖਿਆ ਹੈ।
ਸਫਲਤਾ ਜੋ ਹਿਰਦੇ ਵਿਚਾਰਾ,
ਇਨ੍ਹਾਂ ਨੇ ਆਪਣੇ ਮਨ ਚ ਵਿਚਾਰ ਕੀਤੀ ਵੀ ਸਾਡਾ ਕਾਰਜ ਹੁਣ ਸਫਲ ਹੋਵੇਗਾ, ਪਿੰਡ ਵਸਾਉਣ ਦਾ ਜਿਹੜਾ ਕਾਰਜ ਹੈ ਸਾਡਾ ਉਹ ਕਾਰਜ ਜ਼ਰੂਰ ਸਫਲ ਹੋਵੇਗਾ।
ਜਿਨ ਆਇਸ ਮੈਂ 14 ਭਵਨ,
ਜਿਨ੍ਹਾਂ ਦੀ ਆਗਿਆ ਵਿਚ 14 ਭਵਨ ਚੱਲਦੇ ਨੇ। ਗੁਰੂ ਹਰਿਰਾਏ ਸਾਹਿਬ ਐਸੇ ਸਮਰੱਥ ਦੇਵ ਨੇ ਕਿ ਇਨ੍ਹਾਂ ਦੀ ਆਗਿਆ ਵਿਚ 14 ਭਵਨ 14 ਲੋਕ ਚੱਲਦੇ ਹਨ।
ਨਰ ਬੱਪਰੇ ਕੀ ਗਿਣਤੀ ਕਵਨ,
ਜਿਨ੍ਹਾਂ ਦੀ ਆਗਿਆ ਵਿਚ 14 ਲੋਕ ਚੱਲਦੇ ਨੇ, ਇਨ੍ਹਾਂ ਵਿਚਾਰੇ ਬੰਦਿਆਂ ਦੀ ਤਾਂ ਗਿਣਤੀ ਕੀ ਹੈ। ਜਿਨ੍ਹਾਂ ਦੇ ਹੁਕਮ ਚ ਦੇਵ ਦਾਨਵ ਜੱਚ ਕਿੰਨਰ ਸਭ ਚੱਲਦੇ ਨੇ, ਇਹ ਬੰਦਿਆਂ ਦੀ ਸਧਾਰਨ ਜੇ ਵਿਅਕਤੀਆਂ ਦੀ ਤਾਂ ਗਿਣਤੀ ਕੀ ਹੈ, ਮਾਇਨਾ ਹੀ ਕੀ ਹੈ।
ਗੁਰਤੇ ਹੋਏ ਵਿਸਰਜਨ ਚਲੇ,
ਇਸ ਤਰ੍ਹਾਂ ਇਹ ਜਿੰਨੇ ਮਹਾਰਾਜ ਕੇ ਰਾਹ ਸਨ, ਸਤਿਗੁਰਾਂ ਦਾ ਬਚਨ ਸੁਣ ਕੇ ਮੰਨ ਕੇ ਭਰੋਸਾ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਦੇ ਉੱਤੇ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਵਿਸਰਜਿਤ ਹੋ ਕੇ ਚਲੇ ਗਏ।
ਸਿਰ ਕੀ ਬਾਸ ਲਾਦ ਕਰ ਭਲੇ,
ਇਨ੍ਹਾਂ ਸਿਰਕੀ ਬਾਸਾਂ ਵਾਂਗਰ ਇਨ੍ਹਾਂ ਦਾ ਸਮਾਨ ਖਿੰਡਿਆ ਹੋਇਆ ਸੀ, ਉਹ ਸਾਰਾ ਸਮਾਨ ਇਨ੍ਹਾਂ ਨੇ ਗੱਡਿਆਂ ਤੇ ਲੱਦ ਲਿਆ, ਗੱਡੇ ਰੱਖੇ ਹੋਏ ਸੀ। ਸਾਰਿਆਂ ਨੇ ਆਪੋ ਆਪਣਾ ਸਾਜੋ ਸਮਾਨ ਜੋ ਜੋ ਕੁਝ ਵੀ ਸੀ, ਤੰਬੂ ਕਨਾਤਾਂ ਜਿਵੇਂ ਲਾਉਂਦੇ ਸਨ, ਉਹ ਸਾਰਾ ਸਾਜੋ ਸਮਾਨ ਇਨ੍ਹਾਂ ਨੇ ਆਪੋ ਆਪਣਾ ਗੱਡਿਆਂ ਤੇ ਲੱਦ ਲਿਆ।
ਮਾਰਗ ਚਲਤ ਦਿਵਸ ਕੋ ਟਾਰਾ,
ਤੇ ਸਵੇਰੇ ਸਵੇਰੇ ਹੀ ਚੱਲ ਪਏ। ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਨਾ ਵੀ ਸਾਰਾ ਦਿਨ ਚੱਲੀ ਜਾਣਾ, ਜਿੱਥੇ ਸ਼ਾਮ ਹੋਵੇਗੀ ਉੱਥੇ ਹੀ ਰਾਤ ਨੂੰ ਡੇਰਾ ਕਰਕੇ ਉੱਥੇ ਹੀ ਪਿੰਡ ਵਸਾ ਲੈਣਾ। ਤੋ ਗੁਰੂ ਹਰਿਰਾਏ ਸਾਹਿਬ ਜੀ ਦਾ ਬਚਨ ਮੰਨ ਕੇ ਸਵੇਰੇ ਸਵੇਰੇ ਚੱਲ ਪਏ। ਸਾਰਾ ਦਿਨ ਟੁਰਦੇ ਰਹੇ, ਸਾਰਾ ਦਿਨ ਇਨ੍ਹਾਂ ਨੇ ਟਾਲਿਆ ਟੁਰਦਿਆਂ ਟੁਰਦਿਆਂ।
ਗਮਨਤ ਜਬ ਸੰਧਿਆ ਪਰ ਗਈ,
ਚਲਦਿਆਂ ਚਲਦਿਆਂ ਜਦੋਂ ਸੰਧਿਆ ਦਾ ਸਮਾਂ ਹੋ ਗਿਆ, ਆ ਜਿਹੜਾ ਹੁਣ ਸਮਾਂ ਇਹ ਸਮਾਂ ਜਦੋਂ ਸੰਧਿਆ ਦਾ ਸਮਾਂ ਹੋ ਗਿਆ,
ਡੇਰਾ ਕਰਨ ਥਾਂ ਲੱਖ ਲਈ,
ਇਨ੍ਹਾਂ ਨੇ ਵੇਖਿਆ ਵੀ ਹੁਣ ਇੱਥੇ ਸਾਨੂੰ ਡੇਰਾ ਕਰ ਲੈਣਾ ਚਾਹੀਦਾ, ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਕਿ ਜਿੱਥੇ ਸੰਧਿਆ ਪੈ ਜੇ ਉੱਥੇ ਡੇਰਾ ਕਰ ਲੈਣਾ। ਤੋ ਇਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ, ਕਹਿੰਦੇ ਜਿੱਥੇ ਸੰਧਿਆ ਪਈ ਡੇਰਾ ਕਰਨ ਦੀ ਭਲੀ ਜਗ੍ਹਾ ਇਨ੍ਹਾਂ ਨੇ ਵੇਖੀ, ਕਿਉਂਕਿ ਪਿੰਡ ਵਸਾਉਣਾ, ਪਿੰਡ ਵਸਾਉਣ ਵਾਸਤੇ ਜਗ੍ਹਾ ਵੀ ਚੰਗੀ ਚਾਹੀਦੀ ਹੈ। ਜਿੱਥੇ ਅੱਜਕੱਲ ਮਹਿਰਾਜ ਪਿੰਡ ਵਸਿਆ ਹੋਇਆ ਨਾ, ਇਹ ਉਹ ਪਿੰਡ ਦਾ ਇਤਿਹਾਸ ਚੱਲ ਰਿਹਾ, ਉਹ ਪਿੰਡ ਕਿਵੇਂ ਵਸਿਆ, ਉੱਥੇ ਇਨ੍ਹਾਂ ਨੇ ਆ ਕੇ ਡੇਰਾ ਕੀਤਾ ਮਹਿਰਾਜ। ਤੋ ਮਹਿਰਾਜ ਆ ਕਰਕੇ ਉੱਥੇ ਇਨ੍ਹਾਂ ਨੂੰ ਤਾਂ ਹੀ ਮਹਾਰਾਜ ਕੇ ਕਹਿੰਦੇ ਨੇ, ਕਿਉਂਕਿ ਮਹਿਰਾਜ ਦੇ ਰਹਿਣ ਵਾਲੇ ਸਨ, ਉੱਥੋਂ ਦੇ ਵਸਿੰਦੇ ਬਣ ਗਏ। ਉਸੇ ਜਗ੍ਹਾ ਤੇ ਆ ਕੇ ਇਨ੍ਹਾਂ ਨੇ ਡੇਰਾ ਕੀਤਾ, ਨਿਵਾਸ ਕਰ ਲਿਆ।
ਅਵਨੀ ਰਵਨੀ ਬਸਬੇ ਜੋਗ,
ਕਹਿੰਦੇ ਬੜੀ ਸੋਹਣੀ ਜ਼ਮੀਨ ਹੈ, ਬੜੀ ਸੋਹਣੀ ਜਗ੍ਹਾ ਹੈ, ਵਸਣ ਦੇ ਯੋਗ ਹੈ।
ਕੀਨ ਬਿਲੋਕਨ ਉਤਰੇ ਲੋਗ,
ਇਨ੍ਹਾਂ ਨੇ ਵਧੀਆ ਜਗ੍ਹਾ ਵਸਣ ਦੇ ਯੋਗ ਵੇਖੀ ਵੀ ਇਹ ਤਾਂ ਬੜੀ ਵਧੀਆ ਜਗ੍ਹਾ, ਇੱਥੇ ਸਾਨੂੰ ਪਾਣੀ ਦਾ ਪ੍ਰਬੰਧ ਵੀ ਮਿਲ ਜਾਏਗਾ, ਪਾਣੀ ਵੀ ਮਿਲ ਜਾਏਗਾ। ਏਦਾਂ ਇਨ੍ਹਾਂ ਨੇ ਆਪਣੇ ਵਸਣ ਵਾਸਤੇ ਭਲੀ ਜਗ੍ਹਾ ਭਲਾ ਸਥਾਨ ਵੇਖ ਲਿਆ।
ਅਪ ਮਹਾਰਾਜ ਕੇ ਗਰਾਮ ਜਾ ਹੈ, ਗੁਰੂ ਹੁਕਮ ਤੇ ਫਿਰੇ ਤਾਂ ਹੈ।
ਅੱਜ ਕੱਲ ਖਾਲਸਾ ਜੀ ਜਿੱਥੇ ਮਹਾਰਾਜ ਪਿੰਡ ਹੈ, ਇਹ ਉੱਥੇ ਦੀ ਇਤਿਹਾਸ ਹੈ, ਉੱਥੇ ਇਨ੍ਹਾਂ ਨੇ ਡੇਰਾ ਕੀਤਾ। ਸ਼ਾਮ ਇਨ੍ਹਾਂ ਨੂੰ ਉਸੇ ਜਗ੍ਹਾ ਤੇ ਪਈ ਜਿੱਥੇ ਅੱਜ ਕੱਲ ਮਹਾਰਾਜ ਪਿੰਡ ਵਸਿਆ ਹੋਇਆ। ਬੜਾ ਵੱਡਾ ਪਿੰਡ ਹੈ, ਤਕਰੀਬਨ 12 ਤੋਂ ਵੱਧ ਪੰਚਾਇਤਾਂ ਇੱਕੋ ਪਿੰਡ ਦੀਆਂ ਨੇ, ਏਡਾ ਵੱਡਾ ਪਿੰਡ ਵਸਿਆ ਹੋਇਆ। ਗੁਰੂ ਸਾਹਿਬ ਦੇ ਬਚਨਾਂ ਨਾਲ ਇੱਕੋ ਪਿੰਡ ਵਿੱਚ 12 ਸਰਪੰਚ ਬਣਦੇ ਨੇ, ਏਡੇ ਵੱਡੇ ਆਕਾਰ ਦਾ ਪਿੰਡ ਹੈ, ਨਾਲ ਹੀ ਉਥੋਂ ਕੋਈ ਦੂਰੀ ਤੇ ਸੱਤਵੇਂ ਪਾਤਸ਼ਾਹ ਦਾ ਅਸਥਾਨ ਹੈ, ਛੇਵੇਂ ਪਾਤਸ਼ਾਹ ਦੇ ਅਸਥਾਨ ਨੇ ਜਿੱਥੇ ਮਹਾਰਾਜ ਜੀ ਨੇ ਜੰਗ ਲੜਿਆ, ਉਹ ਵੀ ਨੇੜੇ ਨੇੜੇ ਨੇ ਅਸਥਾਨ। ਤੋਂ ਮਹਾਰਾਜ ਪਿੰਡ ਦੀ ਇਹ ਕਥਾ ਚੱਲ ਰਹੀ ਹੈ। ਉਥੇ ਪਹਿਲਾਂ ਪਿੰਡ ਨਹੀਂ ਸੀ, ਉਜਾੜ ਸੀ, ਉਰੇ ਜਗ੍ਹਾ ਜਿਹੜੀ ਸੀ ਜੈਤ ਪੁਰਾਣੇ ਦੀ ਜਗ੍ਹਾ ਸੀ। ਜੈਤ ਪੁਰਾਣਾ ਜਿਹੜਾ ਬੜਾ ਯੋਧਾ ਸੀ, ਸੂਰਮਾ ਸੀ, ਉਹਦੀ ਜਗ੍ਹਾ ਸੀ। ਉਥੇ ਇਹਨਾਂ ਸਾਰੇ ਸਿਰਕੀ ਵਾਸਾਂ ਵਾਂਗਰ ਜਿਹੜੇ ਤੁਰੇ ਫਿਰਦੇ ਸਨ ਮਹਾਰਾਜ ਕੇ, ਉਸੇ ਪਿੰਡ ਵਾਲੀ ਜਗ੍ਹਾ ਤੇ ਆ ਕੇ ਜਿੱਥੇ ਅੱਜ ਕੱਲ ਮਹਾਰਾਜ ਪਿੰਡ ਹੈ, ਉਥੇ ਸਤਿਗੁਰਾਂ ਦਾ ਹੁਕਮ ਮੰਨ ਕੇ, ਗੁਰੂ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਕੇ ਇਹਨਾਂ ਨੇ ਡੇਰਾ ਕੀਤਾ ਹੈ।
ਕਰਿਓ ਜਾਮਨੀ ਮੈਂ ਬਿਸਰਾਮੋ,
ਇਹਨਾਂ ਨੇ ਸ਼ਾਮ ਦਾ ਸਮਾਂ ਸੀ ਉਥੇ ਡੇਰਾ ਕਰ ਲਿਆ ਤੇ ਰਾਤ ਉਸੇ ਪਿੰਡ ਦੇ ਵਿਚ, ਮਹਾਰਾਜ ਪਿੰਡ ਦੀ ਜਿਹੜੀ ਜਗ੍ਹਾ ਹੈ ਉਸੇ ਜਗ੍ਹਾ ਤੇ ਇਹਨਾਂ ਨੇ ਰਾਤ ਬਤੀਤ ਕੀਤੀ ਹੈ।
ਭਾਈ ਪ੍ਰਭਾਤ ਦਾਮ ਜਿਮੋਏ,
ਕਹਿੰਦੇ ਜਿਵੇਂ ਅਗਲਾ ਦਿਨ ਹੋਇਆ, ਪ੍ਰਭਾਤ ਵੇਲਾ ਹੋਇਆ ਤੇ ਜਿਵੇਂ ਘਰ ਬਣ ਸਕਦੇ ਸਨ ਇਹਨਾਂ ਨੇ ਆਪਣੇ ਘਰ ਬਣਾਉਣੇ ਆਰੰਭ ਕਰ ਦਿੱਤੇ ਅਗਲੇ ਦਿਨ ਹੀ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਵੀ ਤੁਸੀਂ ਆਪਣੇ ਮਕਾਨ ਬਣਾਉਣੇ ਸ਼ੁਰੂ ਕਰ ਦਿਓ ਉਸ ਜਗ੍ਹਾ ਤੇ ਜਿੱਥੇ ਵੀ ਤੁਸੀਂ ਸ਼ਾਮ ਨੂੰ ਡੇਰਾ ਕਰੋ। ਇਹਨਾਂ ਨੇ ਮਹਾਰਾਜ ਵਾਲੇ ਪਿੰਡ ਦੀ ਜਗ੍ਹਾ ਦੇ ਉੱਤੇ ਡੇਰਾ ਕੀਤਾ ਤੇ ਅਗਲੇ ਦਿਨ ਹੀ ਇਹਨਾਂ ਨੇ ਆਪੋ ਆਪਣੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ।
ਤਿਮ ਬਿਥਾਰ ਕਰ ਉਤਰੇ ਸੋਏ,
ਉਸੇ ਤਰ੍ਹਾਂ ਦਾ ਇਹਨਾਂ ਨੇ ਆਪਣਾ ਬਿਥਾਰ ਕੀਤਾ ਪਿੰਡ ਦੇ ਵਿਚ ਵੀ, ਜਿਵੇਂ ਇਹਨਾਂ ਨੇ ਪੱਕਾ ਡੇਰਾ ਇੱਥੇ ਲਾਣਾ ਉਸੇ ਢੰਗ ਨਾਲ। ਅੱਗੇ ਤਾਂ ਆਪਣਾ ਡੇਰਾ ਸੰਕੋਚਮਾ ਰੱਖਦੇ ਸੀ ਕਿਉਂਕਿ ਪਤਾ ਸੀ ਵੀ ਅਗਲੇ ਦਿਨ ਟੁਰ ਜਾਣਾ, ਪਰ ਇੱਥੇ ਇਹਨਾਂ ਨੇ ਇਸ ਢੰਗ ਨਾਲ ਡੇਰਾ ਕੀਤਾ ਵੀ ਇਹਨਾਂ ਨੂੰ ਪਤਾ ਸੀ ਕਿ ਹੁਣ ਸਾਨੂੰ ਇੱਥੋਂ ਜਾਣਾ ਨਹੀਂ ਪਏਗਾ, ਹੁਣ ਅਸੀਂ ਇੱਥੇ ਹੀ ਆਪਣਾ ਪਿੰਡ ਬਣਾਵਾਂਗੇ, ਇੱਥੇ ਹੀ ਆਪਣਾ ਨਿਵਾਸ ਬਣਾਵਾਂਗੇ।
ਜੈਤ ਪਿਰਾਣਾ ਰਾਹ ਕਰੇ,
ਉੱਥੇ ਹੀ ਖਾਲਸਾ ਜੀ, ਜੈਤ ਪੁਰਾਣਾ ਜ਼ਿਮੀਂਦਾਰ ਰਹਿੰਦਾ ਸੀ, ਬੜਾ ਵੱਡਾ ਜ਼ਿਮੀਂਦਾਰ ਸੀ, ਪ੍ਰਸਿੱਧ ਜ਼ਿਮੀਂਦਾਰ ਸੀ, ਉਹਦਾ ਨਾਂ ਸੀ ਜੈਤ ਪੁਰਾਣਾ।
ਮਾਲਕ ਤਿਸ ਅਵਨੀ ਕੋ ਆਏ,
ਪਰਮੇਸ਼ਰ ਵੱਲੋਂ ਜਿਹੜੀ ਜ਼ਮੀਨ ਤੇ ਇਹਨਾਂ ਨੇ ਡੇਰਾ ਕੀਤਾ ਨਾ ਆ ਕੇ, ਉਹ ਜ਼ਮੀਨ ਦਾ ਮਾਲਕ ਜੈਤ ਪੁਰਾਣਾ ਸੀ। ਵੇਖੋ ਸਤਿਗੁਰਾਂ ਦੀ ਲੀਲਾ, ਜਿਹੜਾ ਸਭ ਤੋਂ ਤਾਕਤਵਰ ਬੰਦਾ ਸੀ ਲੜਾਈ ਵੀ ਉਹਦੇ ਨਾਲ ਕਰਾ ਰਹੇ ਨੇ। ਇਹ ਵੀ ਇੱਕ ਨੀਤੀ ਸੀ ਕਿ ਜਦੋਂ ਸਭ ਤੋਂ ਤਾਕਤਵਰ ਬੰਦੇ ਨੂੰ ਦੱਬ ਲੈਣਗੇ ਤੇ ਦੂਜੇ ਕਮਜ਼ੋਰ ਆਪੇ ਦੱਬੇ ਜਾਣਗੇ। ਇਸ ਕਰਕੇ ਮਹਾਰਾਜ ਜੀ ਨੇ ਭੇੜ ਵੀ ਉਹਦੇ ਨਾਲ ਕਰਾਇਆ, ਜੈਤ ਪੁਰਾਣੇ ਦੇ ਨਾਲ, ਕਿ ਜੈਤ ਪੁਰਾਣਾ ਮਾਰਿਆ ਜਾਏਗਾ, ਬਾਕੀਆਂ ਨੂੰ ਆਪੇ ਜਿੰਨੇ ਕੌੜੇ ਰਾਹ ਦੂਜੇ ਨੇ ਉਹਨਾਂ ਸਾਰਿਆਂ ਨੂੰ ਆਪੇ ਕੰਨ ਹੋ ਜਾਣਗੇ ਵੀ ਜਿਨ੍ਹਾਂ ਨੇ ਜੈਤ ਪੁਰਾਣੇ ਨੂੰ ਨਹੀਂ ਛੱਡਿਆ ਉਹ ਸਾਨੂੰ ਕਿੱਥੇ ਛੱਡਣਗੇ, ਉਹ ਡਰ ਜਾਣਗੇ। ਇਸ ਕਰਕੇ ਸਤਿਗੁਰੂ ਜੀ ਨੇ ਲੀਲਾ ਹੀ ਇਹੋ ਜਿਹੀ ਵਰਤਾਈ, ਜਿਹੜੀ ਜ਼ਮੀਨ ਤੇ ਇਹਨਾਂ ਨੇ ਆ ਕੇ ਡੇਰਾ ਕੀਤਾ ਉਹ ਜ਼ਮੀਨ ਜੈਤ ਪੁਰਾਣੇ ਦੀ ਸੀ, ਉਹ ਜੈਤ ਪੁਰਾਣਾ ਉਸ ਜ਼ਮੀਨ ਦਾ ਮਾਲਕ ਸੀ।
ਜਿਸ ਕੇ ਸਮ ਦੂਜਾ ਬਲਵਾਨ ਨਾ,
ਇੰਨਾ ਤਾਕਤਵਰ ਸੀ ਜੈਤ ਪੁਰਾਣਾ ਵੀ ਉਹਦੇ ਵਰਗਾ ਕੋਈ ਇਲਾਕੇ ਚ ਦੂਜਾ ਬਲਵਾਨ ਨਹੀਂ ਸੀ, ਇੰਨਾ ਜ਼ਿਆਦਾ ਬਲਸ਼ਾਲੀ ਬਲਵਾਨ ਆਦਮੀ ਸੀ।
ਜਿਸਨੇ ਇਨਕੀ ਸੁਧ ਸਭ ਸੁਣੀ,
ਉਹਨੇ ਇਹਨਾਂ ਦੀ ਸੁਧ ਸੁਣ ਲਈ, ਪਤਾ ਲੱਗਾ ਵੀ ਮੇਰੀ ਜਗ੍ਹਾ ਤੇ ਆ ਕੇ ਸਿਰਕੀ ਵਾਸਾਂ ਵਾਂਗਰ ਫਿਰਨ ਵਾਲੇ ਲੋਕ ਇਹ ਜਿਹੜੇ ਮਹਾਰਾਜ ਕੇ ਨੇ, ਇਹ ਆ ਕੇ ਮੇਰੇ ਪਿੰਡ ਚ ਵਸ ਰਹੇ ਨੇ, ਮੇਰੀ ਜਗ੍ਹਾ ਤੇ ਆ ਕੇ ਪਿੰਡ ਵਸਾਉਣਾ ਚਾਹੁੰਦੇ ਨੇ। ਜਦੋਂ ਜੈਤ ਪੁਰਾਣੇ ਨੇ ਇਹਨਾਂ ਦੀ ਇਹ ਗੱਲ ਸੁਣੀ,
ਬਸ ਬੇਹਤੇ ਅਵਨੀ ਚੈ ਕਨੀ,
ਇਹਨਾਂ ਨੂੰ ਵਸਣ ਵਾਸਤੇ ਜ਼ਮੀਨ ਚਾਹੀਦੀ ਹੈ, ਇਹ ਵਸਣ ਵਾਸਤੇ ਜ਼ਮੀਨ ਲੱਭਦੇ ਫਿਰਦੇ ਨੇ ਤੇ ਅੱਜ ਮੇਰੀ ਜ਼ਮੀਨ ਤੇ ਆ ਕੇ ਇਹਨਾਂ ਨੇ ਡੇਰਾ ਕਰ ਲਿਆ।
ਕਾਲਾ ਕਰਮ ਚੰਦ ਜੇ ਰਾਤ,
ਇਹ ਜਿਹੜੇ ਮਹਾਰਾਜ ਕੇ ਸੀ ਇਹਨਾਂ ਦੇ ਵਿਚ ਮੁਖੀ ਸੀ, ਇਕ ਦਾ ਨਾਂ ਸੀ ਭਾਈ ਕਾਲਾ ਤੇ ਦੂਜੇ ਦਾ ਨਾਂ ਸੀ ਭਾਈ ਕਰਮ ਚੰਦ। ਇਹ ਕਾਲਾ ਤੇ ਕਰਮ ਚੰਦ ਇਹ ਦੋਵੇਂ ਭਰਾ ਸਨ। ਜਿਹੜਾ ਕਰਮ ਚੰਦ ਸੀ ਉਹਦੇ ਅੱਗੋਂ ਲੜਕੇ ਸੀ ਬਾਬਾ ਫੂਲ ਤੇ ਬਾਬਾ ਸੰਦਲੀ, ਜਿਨ੍ਹਾਂ ਨੇ ਗੁਰੂ ਸਾਹਿਬ ਅੱਗੇ ਪੇਟ ਵਜਾਏ ਸੀ ਤੇ ਰਾਜ ਮੰਗਿਆ ਸੀ, ਤੇ ਫਿਰ ਮਹਾਰਾਜ ਜੀ ਨੇ ਇਹਨਾਂ ਨੂੰ ਰਾਜ ਭਾਗ ਬਖਸ਼ੇ ਸਨ। ਤੋ ਬਾਬਾ ਕਾਲਾ ਜੀ ਔਰ ਭਾਈ ਕਰਮ ਚੰਦ ਜੀ ਇਹ ਜਿਹੜੇ ਦੋਵੇਂ ਰਾਹ ਜ਼ਿਮੀਂਦਾਰ ਸੀ, ਇਹ ਜਿੰਨੇ ਮਹਾਰਾਜ ਕੇ ਨੇ ਇਹਨਾਂ ਦੇ ਮੁਖੀ ਸਨ।
ਮੁਖ ਮਹਾਰਾਜ ਕੇ ਮੈਂ ਰਾਤ,
ਇਹ ਮਹਾਰਾਜਕਿਆਂ ਦੇ ਵਿਚੋਂ ਮੁਖੀ ਪ੍ਰਿਥਵੀ ਦੇ ਰਾਹ ਕਾਲਾ ਤੇ ਕਰਮ ਚੰਦ ਦੋਵੇਂ ਸਨ।
ਆਪਣੋ ਮਾਨੁਖ ਤੁਰਤ ਪਠਾਇਓ,
ਜਦੋਂ ਜੈਤ ਪੁਰਾਣੇ ਨੂੰ ਪਤਾ ਲੱਗਾ ਵੀ ਇਹਨਾਂ ਨੇ ਮੇਰੀ ਜ਼ਮੀਨ ਤੇ ਆ ਕੇ ਕਬਜ਼ਾ ਕਰ ਲਿਆ ਤੇ ਪਿੰਡ ਵਸਾਉਣ ਲੱਗੇ ਨੇ, ਸੁਣ ਕੇ ਜੈਤ ਪੁਰਾਣੇ ਨੇ ਬੜੀ ਛੇਤੀ ਨਾਲ ਆਪਣਾ ਇੱਕ ਬੰਦਾ ਭੇਜਿਆ, ਆਪਣਾ ਇੱਕ ਨੌਕਰ ਕਾਲੇ ਤੇ ਕਰਮ ਚੰਦ ਕੋਲ ਭੇਜਿਆ।
ਨਾ ਠਹਿਰੋ ਭਾਖ ਸੁਣਾਇਓ,
ਉਹਨੇ ਆ ਕੇ ਇਹਨਾਂ ਨੂੰ ਤਾੜਨਾ ਕੀਤੀ, ਉਹ ਕਾਲਾ ਜੀ ਕਰਮ ਚੰਦ ਜੀ ਸੁਣੋ, ਤੁਹਾਨੂੰ ਇੱਥੇ ਰਹਿਣਾ ਨਹੀਂ ਹੈ, ਤੁਸੀਂ ਇਹ ਜਗ੍ਹਾ ਛੱਡ ਕੇ ਤੁਸੀਂ ਇੱਥੋਂ ਚਲੇ ਜਾਓ।
ਮੈਂ ਬੈਠੇ ਹੋ ਮਾਲਕ ਨਿਜ ਧਰਨੀ,
ਕਿਉਂਕਿ ਜੈਤ ਪੁਰਾਣਾ ਕਹਿੰਦਾ ਕਿ ਮੈਂ ਹਾਲੇ ਮਾਲਕ ਹਾਂ, ਇਹ ਜ਼ਮੀਨ ਮੇਰੀ ਹੈ ਤੇ ਇਸ ਜ਼ਮੀਨ ਦਾ ਮਾਲਕ ਮੈਂ ਹਾਂ,
ਪਰ ਉਹ ਸੰਭਾਲਣ ਜੋ ਨਿਜ ਤਰਨੀ,
ਔਰ ਮੈਂ ਆਪਣੀ ਇਸ ਜ਼ਮੀਨ ਨੂੰ ਇਸ ਤਰ੍ਹਾਂ ਸੰਭਾਲਦਾ ਜਿਵੇਂ ਆਪਣੀ ਘਰਵਾਲੀ ਨੂੰ ਸੰਭਾਲੀਦਾ, ਉਸ ਢੰਗ ਨਾਲ ਮੈਂ ਆਪਣੀ ਇਸ ਜ਼ਮੀਨ ਦੀ ਸੰਭਾਲ ਕਰਦਾ ਹਾਂ।
ਬਿਨਾ ਵਿਲੰਬ ਕੂਚ ਕਰ ਜਾਓ,
ਤੁਸੀਂ ਬਿਨਾ ਦੇਰੀ ਤੋਂ ਇੱਥੋਂ ਕੂਚ ਕਰ ਜਾਓ ਜੇ ਆਪਣਾ ਭਲਾ ਚਾਹੁੰਦੇ ਹੋ, ਜੇ ਤੁਸੀਂ ਆਪਣਾ ਸੁੱਖ ਚਾਹੁੰਦੇ ਹੋ ਤੇ ਬਿਨਾਂ ਦੇਰੀ ਤੋਂ ਇਸ ਜਗ੍ਹਾ ਤੋਂ ਕੂਚ ਕਰਕੇ ਇੱਥੋਂ ਅੱਗੇ ਕਿਤੇ ਪਤਰਾ ਵਾਚ ਜਾਓ,
ਆਨ ਥਾਨ ਕਿਤ ਬਾਸ ਬਸਾਓ,
ਹੋਰ ਜਗ੍ਹਾ ਤੇ ਕਿਤੇ ਜਾ ਕੇ ਆਪਣਾ ਪਿੰਡ ਵਸਾ ਲਓ ਜੇ ਵਸਾਣਾ, ਜੇ ਆਪਣਾ ਨਿਵਾਸ ਕਰਨਾ ਕਿਸੇ ਹੋਰ ਜਗ੍ਹਾ ਤੇ ਕਰ ਲੋ। ਇਹ ਜਗ੍ਹਾ ਜੈਤ ਪੁਰਾਣਾ ਕਹਿੰਦਾ ਮੇਰੀ ਹੈ, ਮੈਂ ਇਸ ਜਗ੍ਹਾ ਨੂੰ ਆਪਣੀ ਘਰਵਾਲੀ ਵਾਂਗੂ ਸਾਂਭ ਕੇ ਰੱਖਣ ਵਾਲਾ ਹਾਂ, ਤੁਸੀਂ ਇੱਥੇ ਆ ਕੇ ਮੇਰੀ ਜ਼ਮੀਨ ਵਿੱਚ ਡੇਰਾ ਪਾ ਕੇ ਨਹੀਂ ਰਹਿ ਸਕਦੇ,
ਨਾ ਤਾਂ ਮੈਂ ਚੜ ਕੇ ਚੱਲ ਆਵਾਂ।
ਤੇ ਜੈਤ ਪੁਰਾਣੇ ਨੇ ਵੀ ਕਹਿ ਕੇ ਭੇਜਿਆ ਵੀ ਜੇ ਤੁਸੀਂ ਨਾ ਮੁੜੇ ਤੇ ਫਿਰ ਜੈਤ ਪੁਰਾਣਾ ਕਹਿੰਦਾ ਫਿਰ ਮੈਂ ਚੜਾਈ ਕਰਕੇ ਆਵਾਂਗਾ ਤੁਹਾਡੇ ਤੇ, ਫਿਰ ਮੈਂ ਚੜ ਕੇ ਆਵਾਂਗਾ ਲਸ਼ਕਰ ਲੈ ਕੇ, ਆਪਣੀਆਂ ਫੌਜਾਂ ਲੈ ਕੇ ਤੁਹਾਡੇ ਤੇ ਚੜ ਕੇ ਆਵਾਂਗਾ।
ਲੜੇ ਹਨੋ ਨਾਏ ਤਾ ਲੂਟ ਮਚਾਵੋ,
ਤੇ ਜੇ ਤੁਸੀਂ ਲੜੋਗੇ ਤੇ ਤੁਹਾਨੂੰ ਮਾਰ ਮੁਕਾਵਾਂਗਾ, ਤੇ ਨਹੀਂ ਤਾਂ ਤੁਹਾਡੇ ਕੋਲ ਜੋ ਕੁਝ ਵੀ ਆ ਸਾਰਾ ਕੁਝ ਲੁੱਟ ਲਵਾਂਗਾ, ਤੁਹਾਡੇ ਕੋਲ ਕੁਝ ਨਹੀਂ ਰਹਿਣ ਦਿਆਂਗਾ, ਇਹੋ ਜੀ ਲੁੱਟ ਮਚਾਵਾਂਗਾ।
ਆਪਣੀ ਸੀਮ ਨਿਕਾਸੋ ਸਾਰੇ,
ਤੁਹਾਨੂੰ ਸਾਰਿਆਂ ਨੂੰ ਮੈਂ ਆਪਣੀ ਜ਼ਮੀਨ ਦੀ ਹੱਦ ਵਿੱਚੋਂ ਬਾਹਰ ਕੱਢ ਕੇ ਆਵਾਂਗਾ, ਕੱਢ ਦਿਆਂਗਾ।
ਜੇ ਅਰ ਪਰੇ ਲਖੋ ਸੇ ਮਾਰੇ,
ਤੇ ਜਿਹੜਾ ਮੇਰੇ ਨਾਲ ਅੜੇਗਾ ਉਹ ਤਾਂ ਸਮਝ ਲੋ ਮਾਰਿਆ ਹੀ ਗਿਆ, ਉਹ ਤਾਂ ਜੰਗ ਦੇ ਮੈਦਾਨ ਚ ਮੇਰੇ ਹੱਥੋਂ ਮਾਰਿਆ ਜਾਏਗਾ।
ਇਤਿਹਾਦਕ ਭੇਜਿਓ ਕਹਿ ਤਬੇ,
ਇਤਿਹਾਦਕ ਬੜੇ ਬੋਲ ਕਹਿ ਕੇ ਨੇ ਆਪਣਾ ਬੰਦਾ ਭੇਜਿਆ ਜੈਤ ਪੁਰਾਣੇ ਨੇ ਭਾਈ ਕਾਲੇ ਤੇ ਕਰਮ ਚੰਦ ਕੋਲ,
ਆਇਓ ਨਰ ਬੈਠੇ ਜੈ ਸਬੇ,
ਜਿੱਥੇ ਸਾਰੇ ਮਹਾਰਾਜ ਕੇ ਇਕੱਠੇ ਹੋ ਕੇ ਬੈਠੇ ਸਨ ਉਥੇ ਉਹ ਜੈਤ ਪੁਰਾਣੇ ਦਾ ਭੇਜਿਆ ਹੋਇਆ ਸੇਵਾਦਾਰ ਨੌਕਰ ਜਿਹੜਾ ਸੀ ਜੈਤ ਪੁਰਾਣੇ ਦਾ ਸੁਨੇਹਾ ਲੈ ਕੇ ਆ ਪਹੁੰਚਿਆ।
ਕਹੀ ਜੈਤ ਕੀ ਸਕਲ ਸੁਣਾਈ,
ਉਹਨੇ ਆ ਕੇ ਜੈਤ ਪੁਰਾਣੇ ਦੀ ਜਿੰਨੀ ਕਹਿਵਤ ਸੀ ਜੋ ਉਹਨੇ ਕਹਿ ਕੇ ਭੇਜਿਆ ਸੀ ਉਹ ਸਾਰੀਆਂ ਗੱਲਾਂ ਆ ਕੇ ਜੈਤ ਪੁਰਾਣੇ ਦੀਆਂ ਇਹਨਾਂ ਮਹਾਰਾਜਕਿਆਂ ਨੂੰ ਸੁਣਾਈਆਂ।
ਕਿਉਂ ਤੁਮ ਉਤਰ ਪਰੇ ਇਸ ਥਾਈ,
ਉਹ ਕਹਿਣ ਲੱਗਾ ਉਹ ਤੁਸੀਂ ਇਸ ਜਗ੍ਹਾ ਤੇ ਕਿਉਂ ਉਤਰ ਗਏ ਹੋ, ਇਸ ਜਗ੍ਹਾ ਤੇ ਤੁਸੀਂ ਉਤਾਰਾ ਭਲਾ ਕਿਉਂ ਕਰ ਲਿਆ।
ਨੈ ਬੂਝਿਓ ਨੈ ਆਇਸ ਲਈ,
ਨਾ ਤੁਸੀਂ ਕਿਸੇ ਕੋਲੋਂ ਪੁੱਛਿਆ ਨਾ ਤੁਸੀਂ ਕਿਸੇ ਕੋਲੋਂ ਆਗਿਆ ਲਈ ਹੈ।
ਹਿਰਦੇ ਢੀਠਤਾ ਕਿਉਂ ਕਰ ਪਈ,
ਤੁਸੀਂ ਆਪਣੇ ਹਿਰਦੇ ਵਿੱਚ ਇੰਨਾ ਢੀਠਪੁਣਾ ਕਿਉਂ ਧਾਰਨ ਕੀਤਾ ਹੋਇਆ, ਇੰਨਾ ਢੀਠਪੁਣਾ ਤੁਸੀਂ ਆਪਣੇ ਹਿਰਦੇ ਚ ਕਿਉਂ ਬਣਾਇਆ ਹੋਇਆ।
ਲਖੋ ਕੇ ਨਹੀਂ ਜੈਤ ਕੋ ਜੋਰ,
ਤੁਹਾਨੂੰ ਜੈਤ ਪੁਰਾਣੇ ਦੇ ਜ਼ੋਰ ਦਾ ਪਤਾ ਕਿ ਨਹੀਂ ਪਤਾ, ਤੁਸੀਂ ਜਾਣਦੇ ਹੋ ਕਿ ਜੈਤ ਪੁਰਾਣਾ ਕੌਣ ਹੈ, ਉਹਦੇ ਜ਼ੋਰ ਦਾ ਉਹਦੀ ਤਾਕਤ ਦਾ ਤੁਹਾਨੂੰ ਪਤਾ ਕਿ ਨਹੀਂ ਪਤਾ।
ਜਿਸ ਕੇ ਸਾਹਮਣੇ ਜਗ ਮੈਂ ਔਰ,
ਇਹਦੇ ਵਰਗਾ ਤਾਕਤ ਜਗਤ ਵਿੱਚ ਕੋਈ ਦੂਜਾ ਨਹੀਂ ਹੋਣਾ, ਇਹੋ ਜਿਹਾ ਤਾਕਤਵਰ ਹੈ ਜੈਤ ਪੁਰਾਣਾ ਕਿ ਉਹਦੇ ਵਰਗਾ ਤਾਕਤਵਰ ਸਰਵ ਸ਼ਕਤੀ ਵਾਲਾ ਬੰਦਾ ਦੁਨੀਆ ਜਗਤ ਵਿੱਚ ਸਾਰੇ ਸੰਸਾਰ ਵਿੱਚ ਦੂਜਾ ਨਹੀਂ ਹੋਣਾ।
ਵੀਰ ਸੈਂਕਰੇ ਹੇਰਤ ਪਾਜੇ,
ਉਹ ਤਾਂ ਏਡਾ ਬਲਵਾਨ ਹੈ ਵੀ ਵੱਡੇ ਵੱਡੇ ਵੀਰ ਯੋਧੇ ਉਹਨੂੰ ਵੇਖਦਿਆਂ ਨੱਸ ਜਾਂਦੇ ਨੇ, ਵੱਡੇ ਵੱਡੇ ਜਿਹੜੇ ਬਲੀ ਬਲਵਾਨ ਕਹਾਉਣ ਵਾਲੇ ਬੰਦੇ ਨੇ ਉਹ ਜੈਤ ਪੁਰਾਣੇ ਨੂੰ ਵੇਖਦਿਆਂ ਨੱਠ ਜਾਂਦੇ ਨੇ, ਏਡਾ ਤਾਕਤਵਰ ਹੈ ਜੈਤ ਪੁਰਾਣਾ।
ਲੜ ਨੈ ਸਕੇ ਤਜੇ ਕੁਲ ਲਾਜੇ,
ਤੇ ਵੱਡੇ ਵੱਡੇ ਵੀਰ ਯੋਧੇ ਉਹਦੇ ਨਾਲ ਲੜ ਨਹੀਂ ਸਕਦੇ, ਆਪਣੀ ਕੁਲ ਦੀ ਲਾਜ ਤਿਆਗ ਕੇ ਨੱਠ ਜਾਂਦੇ ਨੇ, ਦੌੜ ਜਾਂਦੇ ਨੇ ਜੈਤ ਪੁਰਾਣੇ ਅੱਗੇ।
ਬਾਲੇ ਕਯੋ ਵਿਸਾਲ ਮਈ ਹੈ,
ਜਦੋਂ ਉਹਨੇ ਆ ਕੇ ਗੱਲ ਕਹੀ ਨਾ ਜੈਤ ਪੁਰਾਣੇ ਦੀ ਸੁਣਾਈ, ਤੇ ਸੁਣ ਕੇ ਅੱਗੋਂ ਕਾਲਾ ਬੋਲਿਆ, ਭਾਈ ਕਾਲਾ ਅੱਗੋਂ ਬੋਲਿਆ ਕਹਿਣ ਲੱਗਾ,
ਸੁਣਿਓ ਜੈਤ ਬਲਵਾਨ ਸਹੀ ਹੈ।
ਕਹਿੰਦੇ ਵੀ ਜ਼ਮੀਨ ਬਹੁਤ ਪਈ ਹੈ, ਜ਼ਮੀਨ ਕਿਹੜੀ ਜੈਤ ਪੁਰਾਣੇ ਕੋਲ ਥੋੜੀ ਹੈ, ਅਸੀਂ ਕਿੰਨੀ ਕੁ ਜ਼ਮੀਨ ਇੱਕ ਪਿੰਡ ਵਾਸਤੇ ਅਸੀਂ ਜ਼ਮੀਨ ਲੈ ਰਹੇ ਹਾਂ, ਉਹਦੀ ਸਾਰੀ ਜ਼ਮੀਨ ਹੈ, ਇੱਥੇ ਦੂਰ ਦੂਰ ਤੱਕ ਜਿੱਥੇ ਜਿੱਥੇ ਤੱਕ ਨਿਗਾਹ ਜਾਂਦੀ ਹੈ ਉਹ ਸਾਰੀ ਜ਼ਮੀਨ ਜੈਤ ਪੁਰਾਣੇ ਦੀ, ਅਸੀਂ ਜਾਣਦੇ ਹਾਂ ਕਿ ਜੈਤ ਪੁਰਾਣਾ ਬੜਾ ਬਲੀ ਤੇ ਸੂਰਮਾ ਹੈ।
ਹਮ ਵਿਰੋਧ ਨੈ ਸਕੇ ਕਮਾਏ,
ਅਸੀਂ ਜੈਤ ਪੁਰਾਣੇ ਦਾ ਵਿਰੋਧ ਵੀ ਨਹੀਂ ਕਮਾ ਸਕਦੇ, ਅਸੀਂ ਇਹ ਵੀ ਜਾਣਦੇ ਹਾਂ ਕਿ ਅਸੀਂ ਜੈਤ ਪੁਰਾਣੇ ਨਾਲ ਲੜਾਈ ਨਹੀਂ ਕਰ ਸਕਦੇ, ਉਹਦੇ ਨਾਲ ਦੁਸ਼ਮਣੀ ਨਹੀਂ ਕਰ ਸਕਦੇ।
ਤੈ ਸਮਸਰਤਾ ਪਾਏ ਨਾ ਜਾਏ,
ਸਾਡੇ ਕੋਲੋਂ ਜੈਤ ਪੁਰਾਣੇ ਦੀ ਬਰਾਬਰੀ ਵੀ ਨਹੀਂ ਹੋਣੀ, ਅਸੀਂ ਇਹ ਵੀ ਜਾਣਦੇ ਹਾਂ।
ਸ਼੍ਰੀ ਅਰ ਰਾਏ ਗੁਰੂ ਸਭ ਜਗ ਕੇ ਤਿੰਨ ਕੇ ਰਹੇ ਆਸਰੇ ਲੱਗ ਕੇ।
ਪਰ ਸਾਡੀ ਵੀ ਗੱਲ ਸੁਣ ਕੇ ਜੈਤ ਪੁਰਾਣੇ ਨੂੰ ਜਰੂਰ ਦੱਸ ਦੇਈ ਕਿ ਜੋ ਸਾਰੇ ਜਗਤ ਦੇ ਗੁਰੂ ਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਅਸੀਂ ਵੀ ਉਹਨਾਂ ਦੇ ਆਸਰੇ ਰਹਿੰਦੇ ਹਾਂ, ਸਾਨੂੰ ਜੇ ਆਸਰਾ ਤਾਂ ਉਹ ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਦਾ ਹੈ।
ਕਰਿਓ ਹੁਕਮ ਹਮਕੋ ਇਸ ਥਾਨ,
ਉਹਨਾਂ ਨੇ ਸਾਨੂੰ ਹੁਕਮ ਕੀਤਾ, ਅਸੀਂ ਆਪਣੀ ਮਰਜ਼ੀ ਨਾਲ ਇੱਥੇ ਆ ਕੇ ਨਹੀਂ ਬੈਠੇ, ਸਾਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਹੁਕਮ ਕੀਤਾ, ਉਹਨਾਂ ਦੀ ਆਗਿਆ ਨਾਲ ਅਸੀਂ ਇਸ ਜਗ੍ਹਾ ਤੇ ਆ ਕੇ ਬੈਠੇ ਹਾਂ।
ਰਚਨ ਸਦਨ ਇਤ ਬੈਠੇ ਆਨ,
ਔਰ ਅਸੀਂ ਇੱਥੇ ਆਪਣੇ ਮਕਾਨ ਬਣਾਉਣੇ ਨੇ, ਇੱਥੇ ਆਪਣੇ ਰਹਿਣ ਵਾਸਤੇ ਆਪਣੇ ਘਰ ਬਣਾਉਣੇ ਨੇ, ਇਹ ਘਰ ਅਸੀਂ ਗੁਰੂ ਹਰਿਰਾਏ ਸਾਹਿਬ ਦੇ ਹੁਕਮ ਨਾਲ ਬਣਾਉਣ ਲੱਗੇ ਹਾਂ।
ਜਾਚੀ ਦਿਓ ਅਦਕ ਛਿਤ ਆਏ,
ਹੁਣ ਜੈਤ ਪੁਰਾਣੇ ਕੋਲ ਕਿਹੜਾ ਜ਼ਮੀਨ ਦੀ ਘਾਟ ਹੈ, ਅਸੀਂ ਮੰਗ ਵੀ ਮੰਗ ਲੈਂਦੇ ਹਾਂ, ਜੇ ਉਹ ਕਹਿੰਦਾ ਤੇ ਅਸੀਂ ਮੰਗਵੀਂ ਜ਼ਮੀਨ ਉਹਦੇ ਕੋਲੋਂ ਮੰਗ ਲੈਂਦੇ, ਇਹੀ ਕਹਾਂਗੇ ਕਿ ਜੈਤ ਪੁਰਾਣੇ ਦੀ ਜ਼ਮੀਨ ਹੈ, ਤੇ ਉਹਦੇ ਕੋਲੋਂ ਮੰਗਵੀਂ ਜ਼ਮੀਨ ਲੈ ਕੇ ਅਸੀਂ ਇੱਥੇ ਘਰ ਬਣਾ ਲਵਾਂਗੇ।
ਸਮੇਂ ਬਿਤਾਵੇਂ ਹਮ ਇੱਤ ਰਹੇ,
ਔਰ ਅਸੀਂ ਇਸੇ ਜਗ੍ਹਾ ਤੇ ਰਹਿ ਕੇ ਆਪਣਾ ਸਮਾਂ ਬਤੀਤ ਕਰ ਲਵਾਂਗੇ, ਸਮਾਂ ਪਾਸ ਕਰ ਲਵਾਂਗੇ।
ਇੱਕ ਤੋਂ ਗੁਰੂ ਹੁਕਮ ਕੋ ਮਾਨੋ,
ਇੱਕ ਤਾਂ ਗੁਰੂ ਸਾਹਿਬ ਦਾ ਹੁਕਮ ਹੈ, ਸ੍ਰੀ ਗੁਰੂ ਹਰਿਰਾਏ ਸਾਹਿਬ ਦਾ ਹੁਕਮ ਜੈਤ ਪੁਰਾਣੇ ਨੂੰ ਵੀ ਮੰਨਣਾ ਚਾਹੀਦਾ, ਉਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਅਸੀਂ ਵੀ ਉਹਨਾਂ ਦੇ ਹੁਕਮ ਨਾਲ ਇੱਥੇ ਬੈਠੇ ਹਾਂ, ਜੈਤ ਪੁਰਾਣੇ ਨੂੰ ਵੀ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ।
ਦੂਜੇ ਹਮ ਪਰ ਕਰੋ ਅਸਾਨੋ,
ਇੱਕ ਤਾਂ ਗੁਰੂ ਦਾ ਹੁਕਮ ਮੰਨ ਲੇ ਜੈਤ ਪੁਰਾਣਾ, ਦੂਜਾ ਜੈਤ ਪੁਰਾਣਾ ਸਾਡੇ ਤੇ ਅਹਿਸਾਨ ਹੀ ਕਰ ਦੇਵੇ, ਅਸੀਂ ਉਹਦਾ ਅਹਿਸਾਨ ਮੰਨਾਂਗੇ ਕਿ ਅਸੀਂ ਉਹਦੀ ਜ਼ਮੀਨ ਦੇ ਵਿੱਚ ਉਹਦੀ ਜਗ੍ਹਾ ਵਿੱਚ ਆਪਣੇ ਘਰ ਬਣਾ ਰਹੇ ਹਾਂ।
ਅਪਰ ਬਸੇ ਜਿਮ ਹੋਏ ਅਨੁਸਾਰੀ,
ਅਸੀਂ ਜਿਵੇਂ ਉਹ ਹੋਰ ਲੋਕ ਉਹਦੇ ਅਨੁਸਾਰ ਹੋ ਕੇ ਵਸਦੇ ਨੇ, ਅਸੀਂ ਵੀ ਉਹਦੇ ਅਨੁਸਾਰ ਹੋ ਕੇ ਵਸਾਂਗੇ।
ਇਮਾਮ ਰਹੇ ਸਦਾ ਹਿਤ ਧਾਰੀ,
ਅਸੀਂ ਸਦਾ ਹਿਤ ਧਾਰ ਕੇ ਜੈਤ ਪੁਰਾਣੇ ਦੀ ਆਗਿਆ ਦੇ ਅਨੁਸਾਰ ਚੱਲਾਂਗੇ, ਉਹਦੀ ਆਗਿਆ ਵਿੱਚ ਹੀ ਇੱਥੇ ਰਹਾਂਗੇ।
ਸੁਨਤ ਦੂਤ ਟਿਗ ਜੈਤ ਗਇਓ ਹੈ,
ਜਦੋਂ ਉਸ ਦੂਤ ਨੇ ਮਹਾਰਾਜਕਿਆਂ ਦੀਆਂ ਇਹ ਗੱਲਾਂ ਸੁਣੀਆਂ, ਗੁਰੂ ਹਰਿਰਾਏ ਸਾਹਿਬ ਦਾ ਜ਼ਿਕਰ ਸੁਣਿਆ, ਸੁਣ ਕੇ ਉਹ ਦੂਤ ਉਥੋਂ ਵਾਪਸ ਚਲਾ ਗਿਆ ਜੈਤ ਪੁਰਾਣੇ ਕੋਲ।
ਇਨਕੋ ਕਯੋ ਸੁਣਾਏ ਦਿਓ ਹੈ,
ਜਾ ਕੇ ਜੈਤ ਪੁਰਾਣੇ ਨੂੰ ਇਨ੍ਹਾਂ ਦਾ ਕਿਹਾ ਹੋਇਆ ਸੁਣਾ ਦਿੱਤਾ, ਜਿਵੇਂ ਭਾਈ ਕਾਲੇ ਨੇ ਕਿਹਾ ਸੀ ਉਸੇ ਤਰ੍ਹਾਂ ਜਾ ਕੇ ਜੈਤ ਪੁਰਾਣੇ ਨੂੰ ਸੁਣਾ ਦਿੱਤਾ।
ਸ੍ਰੀ ਹਰਿਰਾਏ ਬਿਲੰਦ ਬਲੀ ਹੈ,
ਕਹਿਣ ਲੱਗੇ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਜੈਤ ਪੁਰਾਣਾ ਜੀ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਬੜੇ ਬਲੀ ਨੇ, ਉਹ ਬੜੇ ਭਾਰੀ ਬਾਹੂ ਬਲ ਦੇ ਧਾਰਜੀ ਹਨ।
ਪੀਰੀ ਮੀਰੀ ਧਰੇ ਪਲੀ ਹੈ,
ਉਹਨਾਂ ਨੇ ਪੀਰੀ ਤੇ ਮੀਰੀ ਦੋਵੇਂ ਧਾਰਨ ਕੀਤੀਆਂ ਹੋਈਆਂ, ਉਹ ਪੀਰੀ ਤੇ ਮੀਰੀ ਦੋਵਾਂ ਦੇ ਮਾਲਕ ਹਨ।
ਭਏ ਸਹਾਇਕ ਥਾਨ ਬਤਾਇਓ,
ਉਹ ਇਨ੍ਹਾਂ ਦੇ ਸਹਾਈ ਹੋਏ ਨੇ, ਗੁਰੂ ਹਰਿਰਾਏ ਸਾਹਿਬ ਨੇ ਇਨ੍ਹਾਂ ਦੀ ਮਦਦ ਕੀਤੀ ਹੈ, ਜਿਹੜੇ ਮਹਾਰਾਜ ਕੇ ਇੱਥੇ ਆ ਕੇ ਰਹਿ ਰਹੇ ਨੇ, ਤੇ ਉਹਨਾਂ ਨੇ ਇਹ ਜਗ੍ਹਾ ਦੱਸੀ ਹੈ, ਉਹਨਾਂ ਦੀ ਦੱਸੀ ਹੋਈ ਜਗ੍ਹਾ ਦੇ ਉੱਤੇ ਇਹਨਾਂ ਨੇ ਆ ਕੇ ਆਪਣਾ ਡੇਰਾ ਕੀਤਾ, ਟਿਕਾਣਾ ਕੀਤਾ।
ਸੋ ਚਾਹਤ ਇਹਨੋਂ ਵਸਾਇਓ।
ਗੁਰੂ ਹਰ ਰਾਏ ਸਾਹਿਬ ਜੀ ਇਹਨਾਂ ਨੂੰ ਇੱਥੇ ਵਸਾਉਣਾ ਚਾਹੁੰਦੇ ਨੇ, ਉਹ ਇਹਨਾਂ ਨੂੰ ਇੱਥੇ ਘਰ ਬਣਵਾ ਕੇ ਰਹਿਣਾ, ਇਹਨਾਂ ਨੂੰ ਵਸੇਬਾ ਦੇਣਾ ਚਾਹੁੰਦੇ ਹਨ।
ਕਹੇ ਜੈਤ ਗੁਰ ਛੀਨ ਸਕਾਊ।
ਇਹ ਸੁਣ ਕੇ ਅੱਗੋਂ ਜੈਤ ਪੁਰਾਣਾ ਹੰਕਾਰੀ ਸੀ, ਕਹਿੰਦਾ ਗੁਰੂ ਕੌਣ ਹੁੰਦਾ, ਮੇਰੀ ਜ਼ਮੀਨ ਖੋਹ ਕੇ ਥੋੜੀ ਆ ਵੀ ਕਿਸੇ ਨੂੰ ਦੇਈ ਜਾਵੇ, ਜ਼ਮੀਨ ਮੇਰੀ ਹੈ, ਜ਼ਮੀਨ ਦਾ ਮਾਲਕ ਮੈਂ ਹਾਂ, ਤੇ ਗੁਰੂ ਹਰ ਰਾਏ ਸਾਹਿਬ ਜੀ ਭਲਾ ਕਿਉਂ ਮੇਰੀ ਜ਼ਮੀਨ ਖੋਹ ਕੇ ਕਿਸੇ ਨੂੰ ਦੇਣਗੇ।
ਚਾਹੇ ਬਸਾਇਓ ਹਮ ਚਿਤ ਮਾਉ।
ਮੇਰੇ ਕੋਲੋਂ ਮੇਰੀ ਜ਼ਮੀਨ ਖੋਹ ਕੇ ਕਿਸੇ ਹੋਰ ਨੂੰ ਉੱਥੇ ਵਸਾਉਣਾ ਚਾਹੁੰਦੇ ਹਨ।
ਸੋ ਮੈਂ ਦੇਤ ਨਹੀਂ ਕਿਸਰੀ।
ਮੈਂ ਨਹੀਂ ਦਿੰਦਾ ਇਹਨਾਂ ਨੂੰ ਜ਼ਮੀਨ, ਮੇਰੀ ਮਰਜ਼ੀ ਹੈ, ਮੈਂ ਆਪਣੀ ਜ਼ਮੀਨ ਕਿਸੇ ਨੂੰ ਦਿਆਂ ਨਾ ਦਿਆਂ, ਇਹ ਤਾਂ ਮੇਰੀ ਮਰਜ਼ੀ ਹੈ। ਗੁਰੂ ਜੀ ਕੌਣ ਹੁੰਦੇ ਨੇ ਮੇਰੀ ਜ਼ਮੀਨ ਖੋਹ ਕੇ ਕਿਸੇ ਨੂੰ ਦੇ ਦੇਣ। ਕਹਿੰਦਾ ਮੈਂ ਆਪਣੀ ਜ਼ਮੀਨ ਨੀ ਕਿਸੇ ਨੂੰ ਦੇਣੀ।
ਨਹੀਂ ਸਾਰੋ ਅਸ ਵਿਪਰੀਤ।
ਇਹੋ ਜਿਹਾ ਵਿਪਰੀਤ ਕੰਮ ਗੁਰੂ ਦਾ, ਇਹੋ ਜਿਹਾ ਉਲਟਾ ਕੰਮ ਮੈਂ ਨੀ ਸਹਾਰਨਾ, ਮੈਂ ਨੀ ਸਹਿਨ ਕਰਨਾ।
ਆਪ ਕੇ ਜਾਓ ਦਿਓ ਸਮਝਾਏ।
ਜਾ ਹੁਣ ਤੂੰ ਦੁਬਾਰਾ ਜਾ, ਤੇ ਹੁਣ ਜਾ ਕੇ ਉਹਨਾਂ ਨੂੰ ਦੁਬਾਰਾ ਮੇਰੀ ਗੱਲ ਚੰਗੀ ਤਰ੍ਹਾਂ ਸਮਝਾ ਕੇ ਉਹਨਾਂ ਦੇ ਖਾਨੇ ਚ ਬਿਠਾ ਦੇ।
ਭਲਾ ਚੋ ਨਿਜ ਤੋਂ ਚੜ ਜਾਏ।
ਉਹਨਾਂ ਨੂੰ ਕਹਿ ਦੇ ਕਿ ਜੇ ਉਹ ਆਪਣਾ ਭਲਾ ਚਾਹੁੰਦੇ ਨੇ ਤੇ ਇਸ ਜਗ੍ਹਾ ਤੋਂ ਚੜ ਕੇ ਚਲੇ ਜਾਣ, ਇਹ ਜਗ੍ਹਾ ਛੱਡ ਕੇ ਇਥੋਂ ਕਿਤੇ ਹੋਰ ਚਲੇ ਜਾਣ।
ਆਨ ਤਾਨ ਖੋਜੋ ਹਿਤ ਬਾਸ।
ਉਹਨਾਂ ਨੂੰ ਕਹਿ ਦੇ ਜਾ ਕੇ ਕਿ ਉਹ ਆਪਣੀ ਹੋਰ ਜਗ੍ਹਾ ਭਾਲ ਕੇ ਕਿਤੇ ਹੋਰ ਜਾ ਕੇ ਨਿਵਾਸ ਕਰ ਲੈਣ, ਇੱਥੇ ਦਾ ਮਾਲਕ ਮੈਂ ਹਾਂ।
ਰਚੀਏ ਜਾਨ ਚਿੰਤੇ ਆਵਾਸ।
ਹੋਰ ਕਿਤੇ ਜਾ ਕੇ ਨਿਸ਼ਚਿੰਤ ਹੋ ਕੇ ਆਪਣਾ ਵਾਸ ਕਰ ਲੈਣ, ਆਪਣਾ ਜੇ ਨਿਵਾਸ ਹੀ ਕਰਨਾ ਤੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਆਪਣਾ ਨਿਵਾਸ ਕਰ ਲੈਣ।
ਆਏ ਦੂਤ ਪੁਨ ਸਕਲ ਸੁਣਾਈ।
ਇਹ ਗੱਲ ਸੁਣ ਕੇ ਉਹ ਜਿਹੜਾ ਦੂਤ ਸੀ ਉਹ ਦੁਬਾਰਾ ਫਿਰ ਆਇਆ ਭਾਈ ਕਾਲਾ ਜੀ ਹੋਣਾ ਕੋਲ, ਕਰਮ ਚੰਦ ਤੇ ਕਾਲਾ ਜੀ ਕੋਲ ਵਾਪਸ ਆਇਆ ਤੇ ਆ ਕੇ ਜੈਤ ਪੁਰਾਣੇ ਦੀਆਂ ਗੱਲਾਂ ਸੁਣਾਈਆਂ।
ਕਾਲੇ ਆਦਿਕ ਚਿੰਤੇ ਉਪਾਈ।
ਹੁਣ ਭਾਈ ਕਾਲਾ ਜੀ ਸੁਣ ਕੇ ਬੜੇ ਚਿੰਤਾ ਤੁਰ ਹੋਏ, ਕਦੇ ਲੜਾਈ ਲੜੀ ਨਹੀਂ ਸੀ ਪਹਿਲਾਂ, ਕਦੇ ਜੰਗ ਲੜਿਆ ਹੀ ਨਹੀਂ ਸੀ, ਹੁਣ ਲੜਾਈ ਦੀ ਜਦੋਂ ਗੱਲ ਸੁਣਦੇ ਨੇ ਵੀ ਜੈਤ ਪੁਰਾਣਾ ਕਹਿੰਦਾ ਵੀ ਇੱਥੇ ਰਹਿਣਾ ਤੇ ਮੇਰੇ ਨਾਲ ਲੜਨਾ ਪਏਗਾ, ਮੈਂ ਤਾਂ ਲੜਾਂਗਾ ਆ ਕੇ, ਹੁਣ ਇਹਨਾਂ ਦੇ ਮਨ ਚ ਫਿਕਰ ਪੈ ਗਿਆ, ਬੜੀ ਭਾਰੀ ਚਿੰਤਾ ਹੋ ਗਈ।
ਮਹਾਬਲੀ ਇਹ ਬਸਨ ਨਾ ਦੇ ਹੈ।
ਸੋਚਦਾ ਭਾਈ ਕਾਲਾ ਤੇ ਕਰਮ ਚੰਦ ਤੇ ਨਾਲ ਦੇ ਜਿੰਨੇ ਮਹਾਰਾਜ ਕੇ ਰਾਹਕ ਸੀ ਸਾਰੇ ਸੋਚਦੇ ਨੇ ਕਿ ਇਹ ਤਾਂ ਬੜਾ ਬਲੀ ਹੈ ਜੈਤ ਪੁਰਾਣਾ, ਏਡਾ ਬਲੀ ਹੈ ਵੀ ਇਹਨੇ ਸਾਨੂੰ ਇੱਥੇ ਵਸਣ ਨਹੀਂ ਦੇਣਾ।
ਹਮਰੋ ਬੈਰ ਨਹੀਂ ਨਿਭ ਹੈ।
ਸਾਡਾ ਇਹਦੇ ਨਾਲ ਵੈਰ ਵੀ ਨਹੀਂ ਨਿਭਣਾ, ਏਡਾ ਬਲੀ ਤੇ ਤਾਕਤਵਰ ਹੈ ਵੀ ਅਸੀਂ ਇਹਦੇ ਨਾਲ ਦੁਸ਼ਮਣੀ ਵੀ ਨਹੀਂ ਪਾ ਕੇ ਰੱਖ ਸਕਦੇ। ਦੁਸ਼ਮਣ ਤਾਂ ਮਾੜਾ ਮੋਟਾ ਵੀ ਕਮਜ਼ੋਰ ਦੁਸ਼ਮਣ ਵੀ ਹੋਵੇ ਉਹੀ ਮਾਣ ਨਹੀਂ ਹੁੰਦਾ, ਤੇ ਏਡਾ ਵੱਡਾ ਬਲੀ ਤੇ ਤਾਕਤਵਰ ਬੰਦਾ ਆਪਣਾ ਦੁਸ਼ਮਣ ਬਣਾ ਕੇ ਅਸੀਂ ਕਿੱਥੇ ਸੁੱਖ ਨਾਲ ਰਵਾਂਗੇ। ਇਹਨੇ ਤਾਂ ਸਾਨੂੰ ਸੁੱਖ ਨਾਲ ਨਹੀਂ ਰਹਿਣ ਦੇਣਾ, ਇਹੋ ਜਿਹਾ ਬਲੀ ਤੇ ਤਾਕਤਵਰ ਦੁਸ਼ਮਣ ਹੈ।
ਹੋਏ ਦੀਨ ਗੁਰ ਕੇ ਟਿਗ ਆਏ।
ਕਹਿੰਦੇ ਇਹਨਾਂ ਨੇ ਆਖਿਆ ਵੀ ਹੁਣ ਕੀ ਕਰੀਏ, ਕਹਿੰਦੇ ਵੀ ਹੁਣ ਤਾਂ ਸਤਿਗੁਰੂ ਜੀ ਕੋਲ ਚੱਲੋ, ਏਦਾਂ ਨਹੀਂ ਗੱਲ ਬਣਦੀ। ਇਹ ਇਕੱਠੇ ਹੋਏ ਫਿਰ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਕੋਲ ਚੱਲ ਕੇ ਆਏ। ਧੰਨ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿਚ ਦੀਨ ਹੋ ਕੇ ਗਰੀਬ ਤੇ ਨਿਮਾਣੇ ਬਣ ਕੇ ਆਏ।
ਹੱਥ ਜੋੜ ਕਰ ਸੀਸ ਨਿਵਾਏ।
ਹੱਥ ਜੋੜ ਕੇ ਇਹਨਾਂ ਨੇ ਸਤਿਗੁਰਾਂ ਅੱਗੇ ਸੀਸ ਨਿਵਾਇਆ, ਮਹਾਰਾਜ ਜੀ ਨੂੰ ਨਮਸਕਾਰ ਕੀਤੀ।
ਬੈਠ ਤੇ ਆਪਣੀ ਅਰਜ ਗੁਜਾਰੀ।
ਸਤਿਗੁਰਾਂ ਦੇ ਚਰਨਾਂ ਵਿਚ ਬਹਿ ਕੇ ਇਹਨਾਂ ਨੇ ਆਪਣੀ ਅਰਜ ਕੀਤੀ, ਬੇਨਤੀ ਕਰਕੇ ਸਤਿਗੁਰਾਂ ਨੂੰ ਕਹਿਣ ਲੱਗੇ।
ਸੁਣੋ ਪ੍ਰਭੂ ਜਿਮ ਜੈਤੀ ਉਚਾਰੀ।
ਕਹਿਣ ਲੱਗੇ ਪ੍ਰਭੂ ਜੀ ਸੁਣੋ, ਜਿਵੇਂ ਤੁਹਾਡੀ ਆਗਿਆ ਅਸੀਂ ਤੁਹਾਡੀ ਆਗਿਆ ਅਨੁਸਾਰ ਉਸੇ ਤਰ੍ਹਾਂ ਜਾ ਕੇ ਉੱਥੇ ਪਿੰਡ ਵਸਾ ਕੇ ਆਪਣੀ ਜਿਹੜੀ ਜਗ੍ਹਾ ਤੇ ਤੁਸੀਂ ਕਿਹਾ ਸੀ ਉੱਥੇ ਡੇਰਾ ਕਰ ਲਿਆ, ਪਰ ਮਹਾਰਾਜ ਉਸ ਜਗ੍ਹਾ ਦਾ ਮਾਲਕ ਜੈਤ ਪੁਰਾਣਾ ਤੇ ਜੈਤ ਪੁਰਾਣੇ ਨੇ ਸਾਨੂੰ ਤਾੜਨਾ ਕਰਕੇ ਭੇਜੀ ਹੈ। ਜੈਤ ਪੁਰਾਣੇ ਨੇ ਸਾਨੂੰ ਕਿਹਾ
ਭਾਈ ਸਾਂਝ ਤੁਮ ਹੁਕਮ ਚਿਤਾਰਾ।
ਮਹਾਰਾਜ ਜੀ ਉਹ ਜਗ੍ਹਾ ਜੈਤ ਪੁਰਾਣੇ ਦੀ ਨਿਕਲੀ, ਅਸੀਂ ਤਾਂ ਤੁਹਾਡਾ ਹੁਕਮ ਮੰਨਿਆ ਸਤਿਗੁਰੂ ਜੀ ਕਿ ਜਿੱਥੇ ਸੰਧਿਆ ਦਾ ਸਮਾਂ ਹੋਵੇਗਾ ਉੱਥੇ ਡੇਰਾ ਕਰ ਲਿਆ ਜੇ, ਤੇ ਮਹਾਰਾਜ ਉੱਥੇ ਜਾ ਕੇ ਅਸੀਂ ਸਵੇਰੇ ਸਵੇਰੇ ਚੱਲ ਪਏ ਸੀ, ਤੇ ਜਿੱਥੇ ਜਾ ਕੇ ਸਾਨੂੰ ਸ਼ਾਮ ਪਈ ਉੱਥੇ ਹੀ ਜਾ ਕੇ ਅਸੀਂ ਡੇਰਾ ਕਰ ਲਿਆ ਤੁਹਾਡਾ ਬਚਨ ਚੇਤੇ ਕਰਕੇ।
ਪਿਖ ਸਥਾਨ ਕੋ ਸੇਵਰੇ ਉਤਾਰਾ,
ਚੰਗਾ ਸਥਾਨ ਵੇਖ ਕੇ ਭਰੀ ਜਗ੍ਹਾ ਵੇਖ ਕੇ ਅਸੀਂ ਡੇਰਾ ਕਰ ਲਿਆ ਆਪਣਾ ਉਤਾਰਾ ਕਰ ਲਿਆ।
ਜੈਤ ਪਿਰਾਣੇ ਕੀ ਚਿੱਤ ਸੋਏ,
ਮਹਾਰਾਜ ਉਹ ਜ਼ਮੀਨ ਜੈਤ ਪੁਰਾਣੇ ਦੀ ਨਿਕਲੀ ਹੈ, ਉਹ ਜਿਹੜੀ ਜ਼ਮੀਨ ਆ ਉਹਦਾ ਮਾਲਕ ਜੈਤ ਪੁਰਾਣਾ ਨਿਕਲਿਆ ਹੈ।
ਸੁਨ ਨਰ ਭੇਜਿਓ ਰਿਸਮੈ ਹੋਏ,
ਜਦੋਂ ਉਹਨੂੰ ਪਤਾ ਲੱਗਾ ਕਿ ਅਸੀਂ ਉੱਥੇ ਪਿੰਡ ਵਸਾਉਣਾ ਚਾਹੁੰਦੇ ਹਾਂ, ਮਹਾਰਾਜ ਉਹਨੇ ਸੁਣ ਕੇ ਆਪਣਾ ਬੰਦਾ ਭੇਜਿਆ ਸਾਡੇ ਕੋਲ। ਉਹਦਾ ਇੱਕ ਭੇਜਿਆ ਹੋਇਆ ਦੂਤ ਬੜੇ ਗੁੱਸੇ ਵਿੱਚ ਲੋਹਾ ਲਾਖਾ ਹੋਇਆ ਸਾਡੇ ਕੋਲ ਆਇਆ।
ਲੈਹੋ ਲੂਟ ਨਹੀਂ ਤੁਰ ਉੱਠ ਜਾਈਐ,
ਉਹਨੇ ਸਾਨੂੰ ਤਾੜਨਾ ਕੀਤੀ ਹੈ, ਕਹਿੰਦਾ ਵੀ ਮੈਂ ਤੁਹਾਨੂੰ ਲੁੱਟ ਲਵਾਂਗਾ ਸਾਰਾ ਕੁਝ, ਤੁਹਾਡਾ ਡੇਰਾ ਲੁੱਟ ਲਵਾਂਗਾ, ਕੁਝ ਨਹੀਂ ਰਹਿਣ ਦਿਆਂਗਾ ਤੁਹਾਡੇ ਪੱਲੇ। ਏਦਾਂ ਸਾਨੂੰ ਮਹਾਰਾਜ ਜੀ ਉਹਨੇ ਧਮਕੀ ਦੇ ਕੇ ਚੇਤਾਵਨੀ ਦੇ ਕੇ ਭੇਜਿਆ ਹੈ।
ਆਨ ਸਥਾਨ ਬਾਸ ਕੋ ਕਹੀਐ,
ਜੈਤ ਪੁਰਾਣਾ ਕਹਿੰਦਾ ਵੀ ਤੁਸੀਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਆਪਣਾ ਨਿਵਾਸ ਕਰ ਲਵੋ, ਕਿਸੇ ਹੋਰ ਥਾਂ ਤੇ ਜਾ ਕੇ ਟਿਕਾਣਾ ਕਰ ਲਵੋ।
ਲਿਓ ਆਪ ਕੋ ਨਾਮ ਨਾ ਮਾਨਾ,
ਮਹਾਰਾਜ ਹਾਲਾਂਕਿ ਅਸੀਂ ਤੁਹਾਡਾ ਨਾਮ ਹੀ ਲਿਆ ਕਿ ਸਾਨੂੰ ਗੁਰੂ ਹਰਿਰਾਏ ਸਾਹਿਬ ਦੀ ਆਗਿਆ, ਉਹਨਾਂ ਦੀ ਆਗਿਆ ਨਾਲ ਅਸੀਂ ਇੱਥੇ ਰਹਿ ਰਹੇ ਹਾਂ, ਪਰ ਮਹਾਰਾਜ ਉਹਨੇ ਤੁਹਾਡੇ ਨਾਂ ਦੀ ਪ੍ਰਵਾਹ ਵੀ ਨਹੀਂ ਕੀਤੀ, ਉਹਨੇ ਤੁਹਾਡਾ ਨਾਂ ਵੀ ਨਹੀਂ ਮੰਨਿਆ।
ਲੜਬੇ ਹੇਤ ਦੁਐਸ਼ ਕੋ ਠਾਨਾ,
ਮਹਾਰਾਜ ਉਹ ਤਾਂ ਲੜਨ ਨੂੰ ਤਿਆਰ ਹੋ ਗਿਆ, ਜੈਤ ਪੁਰਾਣਾ ਤਾਂ ਲੜਾਈ ਦੀ ਤਿਆਰੀ ਕਰੀ ਬੈਠਾ, ਉਹ ਸਾਡੇ ਨਾਲ ਇੰਨੀ ਜ਼ਿਆਦਾ ਦੁਐਸ਼ ਤੇ ਈਰਖਾ ਕਰ ਰਿਹਾ।
ਸੁਨ ਗੁਰ ਕਯੋ ਤਰੋ ਉਤਸਾਹੂ,
ਮਹਾਰਾਜ ਜੀ ਸੁਣ ਕੇ ਇਹਨਾਂ ਨੂੰ ਕਹਿਣ ਲੱਗੇ, ਫਿਰ ਭਾਈ ਕਾਲਾ ਜੀ ਫਿਰ ਤੁਸੀਂ ਵੀ ਉਤਸ਼ਾਹ ਰੱਖੋ, ਤੁਸੀਂ ਕਿਉਂ ਹੌਸਲਾ ਢਾਉਂਦੇ ਹੋ? ਜੇ ਉਹ ਲੜਾਈ ਕਰਨ ਨੂੰ ਤਿਆਰ ਹੋ ਬੈਠਾ, ਤੁਸੀਂ ਕਿਉਂ ਹੌਸਲਾ ਢਾਉਂਦੇ ਹੋ? ਫਿਰ ਤੁਸੀਂ ਵੀ ਅੱਗੋ ਪੂਰਾ ਉਤਸ਼ਾਹ ਰੱਖੋ।
ਹਤੋ ਜੈਤ ਕਰ ਬਲ ਰਣ ਮਾਉ,
ਜੰਗ ਦੇ ਮੈਦਾਨ ਦੇ ਵਿਚ ਫਿਰ ਦੋਵੇਂ ਧਿਰਾਂ ਬਰਾਬਰੀ ਹੁੰਦੀਆਂ ਨੇ, ਜਦੋਂ ਆਹਮਣੋ ਸਾਹਮਣੇ ਖਲੋ ਗਏ ਫਿਰ ਦੋਵਾਂ ਦਾ ਹਾਰ ਜਿੱਤ ਦਾ ਫੈਸਲਾ ਤਾਂ ਲੜਨ ਤੋਂ ਬਾਅਦ ਹੀ ਹੁੰਦਾ, ਪਹਿਲਾਂ ਹਾਰ ਕਿਉਂ ਕਬੂਲਦੇ ਹੋ? ਲੜੋ ਫਿਰ, ਤੁਸੀਂ ਲੜਨ ਨੂੰ ਤਿਆਰ ਹੋਵੋ ਤੇ ਜੈਤ ਪੁਰਾਣੇ ਨੂੰ ਜੰਗ ਦੇ ਮੈਦਾਨ ਵਿਚ ਮਾਰ ਮੁਕਾਓ।
ਉਰਤੇ ਕਾ ਤੁਰਤਾ ਅਬ ਤਿਆਗੋ,
ਆਪਣੇ ਹਿਰਦੇ ਦੀ ਜਿਹੜੀ ਕਾਇਰਤਾ ਹੈ ਉਹ ਕਾਇਰਤਾ ਹੁਣ ਤਿਆਗ ਦਿਓ, ਹੁਣ ਬੁਜਦਲੀ ਨਾ ਰੱਖੋ। ਅੱਗੇ ਬੁਜਦਲੀ ਕਰਕੇ ਤੁਸੀਂ ਪਹਿਲਾਂ ਬਾਰ ਬਾਰ ਮਰ ਚੁੱਕੇ ਹੋ, ਕਈ ਵਾਰ ਮਰ ਚੁੱਕੇ ਹੋ, ਜੇ ਹੁਣ ਮਰਨਾ ਤੇ ਅਣਖ ਦੀ ਮੌਤ ਜੰਗ ਦੇ ਮੈਦਾਨ ਦੇ ਵਿਚ ਹੋ ਕੇ ਮਰੋ।
ਕਰ ਪੁਰਸ਼ਾਰਥ ਕੋ ਹਿਤ ਲਾਗੋ,
ਪੁਰਸ਼ਾਰਥ ਧਾਰਨ ਕਰੋ, ਕਾਇਰਤਾ ਬੁਝਦਲੀ ਕੰਮਦਲੀ ਆਪਣੇ ਹਿਰਦੇ ਚ ਤਿਆਗ ਕੇ ਪੁਰਸ਼ਾਰਥ ਧਾਰ ਕੇ ਜੰਗ ਦੇ ਮੈਦਾਨ ਚ ਲੜੋ।
ਆਪਣ ਗ੍ਰਾਮ ਕੋ ਲਿਓ ਵਸਾਈ,
ਆਪਣਾ ਪਿੰਡ ਵਸਾਓ, ਜੇ ਤੁਸੀਂ ਪਿੰਡ ਵਸਾਉਣਾ ਚਾਹੁੰਦੇ ਤੇ ਤੇਗ ਦੇ ਜ਼ੋਰ ਨਾਲ ਹੀ ਵਸਾਉਣਾ ਪੈਣਾ, ਅਸੀਂ ਵੀ ਜਾਣਦੇ ਸੀ। ਏਦਾਂ ਉਹਨਾਂ ਨੂੰ ਬੇਨਤੀਆਂ ਕਰ ਕਰਕੇ ਤੁਹਾਡਾ ਪਿੰਡ ਨਹੀਂ ਵਸਣਾ, ਜੇ ਤੁਸੀਂ ਆਪਣਾ ਪਿੰਡ ਵਸਾਉਣਾ ਚਾਹੁੰਦੇ ਹੋ ਤੇ ਫਿਰ ਆਪਣੀ ਤੇਗ ਦੇ ਜ਼ੋਰ ਨਾਲ, ਕਿਰਪਾਨ ਦੇ ਜ਼ੋਰ ਨਾਲ ਆਪਣਾ ਪਿੰਡ ਵਸਾਓ।
ਚੜ ਆਵੇ ਕੋ ਕਰੋ ਲੜਾਈ,
ਆਪ ਤੁਸੀਂ ਪਹਿਲ ਨਹੀਂ ਕਰਨੀ, ਜੇ ਉਹ ਚੜ ਕੇ ਆਵੇ, ਜੇ ਉਹ ਚੜ ਕੇ ਆ ਜਾਵੇ ਤੇ ਫਿਰ ਤੁਸੀਂ ਅੱਗੋਂ ਲੜਾਈ ਕਰੋ, ਉਹਨਾਂ ਦਾ ਮੁਕਾਬਲਾ ਕਰੋ।
ਕਾਲਾ ਕਰਮ ਚੰਦ ਤੇ ਆਦ,
ਜਦੋਂ ਗੁਰੂ ਹਰਿਰਾਏ ਸਾਹਿਬ ਨੇ ਬਚਨ ਕਹੇ ਭਾਈ ਕਾਲੇ ਨੇ ਤੇ ਭਾਈ ਕਰਮ ਚੰਦ ਜੀ ਤੇ ਹੋਰ ਵੀ ਮਹਾਰਾਜ ਕੇ ਬੈਠੇ ਸੀ, ਉਹਨਾਂ ਸਾਰਿਆਂ ਨੇ ਮਹਾਰਾਜ ਜੀ ਦੇ ਬਚਨ ਸੁਣੇ।
ਗਯੋ ਕਹਾ ਬਨ ਆਵੇ ਬਾਦ,
ਮਹਾਰਾਜ ਜੀ ਲੜਾਈ ਤੇ ਸਾਡੇ ਕਦੇ ਪਿਓ ਦਾਦਿਆਂ ਨੇ ਨੀ ਲੜੀ, ਸਾਡੀ ਲੜਾਈ ਉਹਨਾਂ ਨਾਲ ਕਿਵੇਂ ਹੋਵੇਗੀ? ਅਸੀਂ ਮਹਾਰਾਜ ਜੀ ਉਹਨਾਂ ਨਾਲ ਝਗੜਾ ਕਿਵੇਂ ਕਰਾਂਗੇ? ਜੈਤ ਪੁਰਾਣਾ ਫਿਰ ਏਡਾ ਬਲੀ, ਏਡਾ ਤਾਕਤਵਰ ਇਨਸਾਨ, ਉਹਦੇ ਨਾਲ ਭਲਾ ਸਾਡੀ ਲੜਾਈ ਝਗੜਾ ਪੂਰਾ ਕਿਵੇਂ ਹੋ ਸਕਦਾ ਹੈ?
ਜੈਤ ਮਹਾਪਰਾਕਰਮ ਕੇ ਸੰਗ,
ਮਹਾਰਾਜ ਜੈਤ ਪੁਰਾਣਾ ਬੜਾ ਪਰਾਕਰਮੀ ਹੈ, ਉਹ ਤਾਂ ਬੜਾ ਬਲਵਾਨ ਹੈ, ਬਲੀ ਹੈ, ਉਹਦੇ ਨਾਲ ਲੜਨਾ, ਉਹਦੇ ਨਾਲ ਲੜੇਗਾ ਕੌਣ ਅੱਗੇ ਜਾ ਕੇ? ਮਹਾਰਾਜ ਲੜਾਈ ਤਾਂ ਚਲੋ ਕਰ ਲਵਾਂਗੇ, ਦੂਜੇ ਨਾਲ ਦੇ ਆਉਣਗੇ ਉਹਨਾਂ ਨਾਲ ਲੜ ਲਵਾਂਗੇ, ਪਰ ਜੈਤ ਪੁਰਾਣੇ ਨਾਲ ਕੌਣ ਲੜੇਗਾ? ਉਹਦੇ ਨਾਲ ਦੋ ਹੱਥ ਕੌਣ ਕਰੇਗਾ?
ਜਿਸ ਕੇ ਸਾਹਮਣੇ ਅਪਰ ਸਰਬੰਗ,
ਮਹਾਰਾਜ ਉਹਦੇ ਵਰਗਾ ਤਾਂ ਬਲੀ ਕੋਈ ਦੂਜਾ ਬੰਦਾ ਹੀ ਕੋਈ ਨੀ, ਇੰਨਾ ਬਲੀ ਆ ਉਹ, ਇੰਨਾ ਜ਼ਿਆਦਾ ਤਾਕਤਵਰ ਹੈ।
ਗਜ ਸੋ ਭਿਰਨ ਸਮਰੱਥ ਵਿਸਾਲਾ।
ਏਡਾ ਬਲੀਆ ਵੀ ਹਾਥੀ ਨਾਲ ਭਿੜ ਲਵੇ ਤੇ ਹਾਥੀ ਨੂੰ ਵੀ ਮਾਰ ਮੁਕਾਵੇ, ਏਡਾ ਤਾਕਤਵਰ ਹੈ। ਜੈਤ ਪੁਰਾਣਾ ਮਹਾਰਾਜ, ਉਹ ਤਾਂ ਹਾਥੀ ਨਾਲ ਭਿੜਨ ਨੂੰ ਵੀ ਤਿਆਰ ਹੈ, ਉਹ ਤੇ ਹਾਥੀ ਨਾਲ ਵੀ ਭਿੜ ਕੇ ਹਾਥੀ ਨੂੰ ਮਾਰ ਮੁਕਾਵੇ।
ਇਕਲੋ ਕੇ ਹਰ ਹਤੇ ਕਰਾਲਾ।
ਮਹਾਰਾਜ ਏਡਾ ਬਲੀ ਹੈ ਜੈਤ ਪੁਰਾਣਾ ਕੇ ਕੱਲਾ ਸ਼ੇਰ ਦਾ ਸ਼ਿਕਾਰ ਕਰ ਲੈਂਦਾ, ਕੱਲਾ ਹੀ ਸ਼ੇਰ ਨੂੰ ਪਕੜ ਕੇ ਦਾੜਾ ਤੋਂ ਚੀਰ ਕੇ ਰੱਖ ਦਿੰਦਾ ਦੋ ਹੱਥਾਂ ਦੇ ਨਾਲ। ਇੰਨੀ ਤਾਕਤ ਹੈ ਉਹਦੀਆਂ ਬਾਹਾਂ ਵਿਚ, ਇੰਨਾ ਬਲ ਹੈ ਕਿ ਬਿਨਾਂ ਹਥਿਆਰ ਤੋਂ, ਬਿਨਾਂ ਕਿਸੇ ਸ਼ਸਤਰ ਤੋਂ ਸ਼ੇਰ ਦਾ ਸ਼ਿਕਾਰ ਕਰਕੇ ਸ਼ੇਰ ਮਾਰ ਦਿੰਦਾ।
ਸਭ ਸ਼ਤਰੂ ਜਿਸ ਤੇ ਭੈ ਮਾਨੈ।
ਵੱਡੇ ਵੱਡੇ ਦੁਸ਼ਮਣ ਸ਼ਤਰੂ ਉਹਦੇ ਤੋਂ ਡਰ ਮੰਨਦੇ ਨੇ, ਵੱਡੇ ਵੱਡੇ ਵੀਰ ਦਲੇਰ ਯੋਧੇ ਉਹਦਾ ਡਰ ਮੰਨਦੇ ਨੇ, ਭੈ ਮੰਨਦੇ ਨੇ।
ਨੈ ਸਨਮੁਖ ਵੈ ਰਣ ਕੋਠਾਨੈ।
ਕੋਈ ਉਹਦੇ ਸਨਮੁਖ ਹੋ ਕੇ ਉਹਦੇ ਨਾਲ ਜੰਗ ਕਰਨ ਦਾ ਹੌਸਲਾ ਨਹੀਂ ਕਰਦਾ, ਹੀਰਾ ਨਹੀਂ ਕਰਦਾ।
ਸਗਰੇ ਦੇਸ਼ ਵਿਦਤ ਬਲਵੰਤਾ।
ਸਾਰੇ ਦੇਸ਼ ਵਿਚ ਉਹਦੇ ਬਲ ਦਾ ਚਰਚਾ ਚੱਲਦਾ, ਮਹਾਰਾਜ ਉਹ ਬੜਾ ਬਲੀ ਹੈ।
ਬਰਛੀ ਤੀਛਨ ਹੱਥ ਤਰੰਤਾ।
ਬੜੀ ਤਿੱਖੀ ਬਰਛੀ ਉਹ ਆਪਣੇ ਹੱਥ ਵਿਚ ਰੱਖਦਾ ਹੈ।
ਜਿਸ ਲੱਗ ਪਹੁੰਚੇ ਜੀਤ ਨਾ ਫੇਰ।
ਬਰਛੀ ਇੰਨੀ ਫੁਰਤੀ ਨਾਲ ਚਲਾਉਂਦਾ ਵੀ ਜਿਹਦੇ ਤਾਈ ਉਹਦੀ ਬਰਛੀ ਪਹੁੰਚ ਜੇ ਨਾ ਇੱਕ ਵਾਰ, ਉਹ ਬੰਦਾ ਜਿਉਂਦਾ ਨਹੀਂ ਬਚਦਾ, ਇੰਨੀ ਤੇਜ਼ੀ ਤੇ ਫੁਰਤੀ ਨਾਲ ਬਰਛੀ ਚਲਾਉਂਦਾ ਹੈ।
ਇਮਕਾਲੇ ਕਮਸਾਨ ਕਨੇਰ।
ਮਹਾਰਾਜ ਉਹਦੇ ਨਾਲ ਅਸੀਂ ਕਮਾਸਾਨ ਕਿਵੇਂ ਕਰਾਂਗੇ, ਉਹਦੇ ਨਾਲ ਜੰਗ ਕਿਵੇਂ ਕਰਾਂਗੇ।
ਇਸ ਏਕਲ ਕੇ ਆਗੇ ਬ੍ਰਿੰਦ।
ਮਹਾਰਾਜ ਉਹ ਤਾਂ ਕੱਲਾ ਹੀ ਸਾਡਿਆਂ ਵਰਗਿਆਂ ਸੈਂਕੜਿਆਂ ਤੇ ਭਾਰੂ ਹੈ, ਉਹ ਤਾਂ ਕੱਲਾ ਹੀ ਸਾਡੇ ਵਰਗੇ ਸੈਂਕੜਿਆਂ ਤੇ ਭਾਰੂ ਹੋ ਕੇ ਆਉਣ ਵਾਲਾ।
ਭਾਜਤ ਹੈ ਤਜ ਲਾਜ ਬਿਲੰਦ।
ਵੱਡੇ ਵੱਡੇ ਸੂਰਮੇ ਉਹਦੇ ਅੱਗੇ ਆਪਣੀ ਲਾਜ ਤਿਆਗ ਕੇ ਦੌੜ ਜਾਂਦੇ ਨੇ, ਪਿੱਠ ਵਿਖਾ ਕੇ ਕਾਇਰ ਬਣ ਕੇ।
ਜੈਤ ਅਗਾਰੀ ਹਮ ਹੈ ਕਹਾਂ।
ਅਸੀਂ ਕੀ ਹਾਂ ਜੈਤ ਪੁਰਾਣੇ ਦੇ ਸਾਹਮਣੇ, ਉਹਦੇ ਸਾਹਮਣੇ ਤਾਂ ਵੱਡੇ ਵੱਡੇ ਬਲਵਾਨ ਦੌੜ ਜਾਂਦੇ ਨੇ ਕਾਇਰ ਬਣ ਕੇ।
ਜਿਸ ਕੀ ਧਾਕ ਸੁਣੀ ਜੈ ਕਹਾਂ।
ਜਿਹਦੀ ਧਾਕ ਜਿੱਥੇ ਕਿੱਥੇ ਸੁਣੀ ਜਾਂਦੀ, ਜੈਤ ਪੁਰਾਣੇ ਦੀ ਬਰਛੀ ਦੀ ਧਾਕ ਸੁਣੀ ਜਾਂਦੀ ਹੈ।
ਇਸ ਪ੍ਰਕਾਰ ਜਬ ਕਰੀ ਵਡਾਈ।
ਜਦੋਂ ਇਹਨਾਂ ਕਾਲੇ ਤੇ ਕਰਮਚੰਦ ਹੋਣਾ ਨੇ ਜੈਤ ਪੁਰਾਣੇ ਦੀ ਵਡਿਆਈ ਕੀਤੀ, ਗੁਰੂ ਹਰ ਰਾਏ ਸਾਹਿਬ ਉਹਦੀ ਵਡਿਆਈ ਕਰਕੇ ਸੁਣਾਉਣ ਲੱਗੇ।
ਸਤਿਗੁਰ ਪੁੱਛਤ ਪੇ ਤਿੰਨ ਤਾਈ।
ਮਹਾਰਾਜ ਜੀ ਪੁੱਛਣ ਲੱਗੇ ਇਹਨਾਂ ਨੂੰ, ਵਾਕਈ ਉਸ ਵਡਿਆਈ ਦਾ ਪਾਤਰ ਵੀ ਸੀ ਜੈਤ ਪੁਰਾਣਾ, ਵਾਕਈ ਬੜਾ ਸੂਰਮਾ ਸੀ, ਬਹਾਦਰ ਸੀ। ਮਹਾਰਾਜ ਜੀ ਨੇ ਜਦੋਂ ਦੀ ਵਡਿਆਈ ਸੁਣੀ ਤੇ ਸੁਣ ਕੇ ਮਹਾਰਾਜ ਜੀ ਪੁੱਛਣ ਲੱਗੇ,
ਕਿਸ ਕਾਰਨ ਤੇ ਵੱਡ ਬਲਵਾਨਾ।
ਕਹਿੰਦੇ ਬਈ ਜਿਹੜਾ ਬੰਦਾ ਏਡਾ ਤਾਕਤਵਰ ਹੈ, ਇਹ ਦੱਸੋ ਵੀ ਕਿਸ ਕਾਰਨ ਕਰਕੇ ਤਾਕਤਵਰ ਹੈ, ਉਹਦਾ ਕੀ ਕਾਰਨ ਹੈ ਕਿ ਉਹ ਏਡਾ ਤਾਕਤਵਰ ਤੇ ਏਡਾ ਬਲੀ ਹੈ।
ਭਇਓ ਜੈਤ ਕੋ ਦੇ ਮਹਾਨਾ।
ਕਿ ਉਹਦੀ ਦੇਹ ਬੜੀ ਬਲਵਾਨ ਹੈ, ਉਹਦਾ ਸਰੀਰ ਬੜਾ ਬਲਵਾਨ ਹੈ, ਇਹਦਾ ਕੀ ਕਾਰਨ ਹੈ।
ਸੋ ਹਮ ਕੋ ਸਭ ਦਿਓ ਸੁਣਾਈ।
ਉਹ ਸਾਰਾ ਕੁਝ ਸਾਨੂੰ ਸੁਣਾਓ, ਸਾਨੂੰ ਦੱਸਣਾ ਕਰੋ।
ਜਿਸ ਤੇ ਰਿਪ ਪਲਾਏ ਸਮੁਦਾਈ।
ਇਹਦੇ ਕੋਲੋਂ ਵੱਡੇ ਵੱਡੇ ਦੁਸ਼ਮਣ ਨੱਠ ਜਾਂਦੇ ਨੇ, ਭੱਜ ਜਾਂਦੇ ਨੇ। ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਉਹ ਜੈਤ ਪੁਰਾਣਾ ਏਡਾ ਤਾਕਤਵਰ ਕਿਉਂ ਹੈ, ਉਹ ਏਡਾ ਬਲੀ ਕਿਉਂ ਹੈ।
ਤ੍ਰਾਸਮਾਨ ਤੁਮ ਥਿਰੋ ਨਾ ਆਗੇ।
ਇਹਦਾ ਡਰ ਮੰਨ ਕੇ ਤੁਸੀਂ ਉਹਦੇ ਸਾਹਮਣੇ ਖਲੋਣਾ ਨਹੀਂ ਚਾਹੁੰਦੇ।
ਬਿਨਾ ਲੜੇ ਚਾਹਤ ਹੋ ਭਾਗੇ।
ਬਿਨਾ ਲੜਿਆ ਉਹਦੇ ਸਾਹਮਣੇ ਨੱਠਣਾ ਚਾਹੁੰਦੇ ਹੋ, ਭੱਜਣਾ ਚਾਹੁੰਦੇ ਹੋ, ਉਹਦਾ ਤਾਕਤ ਜਾਣ ਕੇ।
ਤੁਮਰੋ ਬਸਬੋ ਪੀ ਕਿਮ ਹੋਏ।
ਇਹ ਦੱਸੋ ਵੀ ਤੁਹਾਡਾ ਬਸੇਬਾ ਕਿਵੇਂ ਹੋਵੇਗਾ, ਤੁਹਾਡਾ ਨਿਵਾਸ ਕਿਵੇਂ ਹੋਵੇਗਾ।
ਕਹਿ ਸਮਝਾਓ ਸਭ ਈ ਸੋਏ।
ਸਾਨੂੰ ਸਮਝਾਓ ਕਿ ਉਹ ਇੰਨਾ ਤਾਕਤਵਰ ਕਿਉਂ ਹੈ, ਜੈਤ ਪੁਰਾਣਾ ਇੰਨਾ ਬਲੀ ਕਿਉਂ ਹੈ।
ਉਨ ਉਪਾਏ ਹਮ ਕਰੇ ਤੁਮਾਰਾ।
ਤੇ ਫਿਰ ਅਸੀਂ ਕੋਈ ਤੁਹਾਡਾ ਉਪਾਅ ਕਰਾਂਗੇ, ਤੁਹਾਡਾ ਕੋਈ ਨਾ ਕੋਈ ਉਪਾਅ ਜ਼ਰੂਰ ਵੇਖਾਂਗੇ।
ਚਾਹੇ ਬਸਾਇਓ ਗ੍ਰਾਮ ਉਦਾਰਾ।
ਅਸੀਂ ਤੁਹਾਡਾ ਪਿੰਡ ਜ਼ਰੂਰ ਵਸਾਵਾਂਗੇ, ਅਸੀਂ ਬਚਨ ਕਰਦੇ ਹਾਂ।
ਕਾਲਾ ਕਰਮ ਚੰਦ ਸੁਣ ਤਵੇ।
ਹਰ ਰਾਏ ਸਾਹਿਬ ਦੇ ਬਚਨ ਭਾਈ ਕਾਲੇ ਤੇ ਭਾਈ ਕਰਮ ਚੰਦ ਨੇ ਸੁਣੇ।
ਗੁਰ ਟਿਗ ਚੈ ਪਰ ਸੰਗ ਕੈ ਸਵੇ।
ਇਹਨਾਂ ਨੇ ਆਪਣਾ ਸਾਰਾ ਪ੍ਰਸੰਗ ਸਤਿਗੁਰਾਂ ਨੂੰ ਦੱਸਿਆ, ਜੈਤ ਪੁਰਾਣੇ ਬਾਰੇ ਦੱਸਿਆ ਵੀ ਜੈਤ ਪੁਰਾਣਾ ਏਡਾ ਬਲੀ ਕਿਉਂ ਹੈ, ਉਹ ਏਡਾ ਤਾਕਤਵਰ ਕਿਉਂ ਹੈ। ਫਿਰ ਸਤਿਗੁਰੂ ਜੀ ਅੱਗੋਂ ਤਰੀਕਾ ਦੱਸ ਰਹੇ ਨੇ ਜੈਤ ਪੁਰਾਣੇ ਨੂੰ ਮਾਰਨਾ ਕਿਵੇਂ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।